सतनाम श्री वाहे गुरु साहिब दिलंगे महला चौथा हर किया कथा कहानिया
ਸਾਖੀਆਂ ਨੇ ਜਾਂ ਉਸ ਪਰਮੇਸ਼ਵਰ ਦੇ ਨਾਲ ਸੰਬੰਧਿਤ ਗੁਰੂ ਕਿਆਂ ਦੀਆਂ ਸਾਖੀਆਂ ਸਿੱਖਿਆਵਾਂ ਮਹਾਂਪੁਰਸ਼ਾਂ ਦੀਆਂ ਸਾਖੀਆਂ ਸਿੱਖਿਆਵਾਂ ਗੁਰੂ ਸਾਹਿਬ ਕਹਿੰਦੇ ਨੇ ਉਹ ਮਹਾਤਮਾ ਜਨ ਸਰਵਣ ਕਰਵਾਉਂਦੇ ਨੇ ਜਿਹੜੇ ਉਸ ਪਰਮੇਸ਼ਵਰ ਵਿੱਚ ਭੱਜੇ ਹੋਏ ਨੇ। ਕਥਾ ਦਾ ਭਾਵ ਹੈ ਪ੍ਰਸੰਗ ਬਿਆਨ ਕਰਨਾ, ਵਿਆਖਿਆ ਕਰਨੀ, ਗੁਣਾਂ ਨੂੰ ਗਾਇਨ ਕਰਨਾ। ਸੋ ਕਈ ਵਾਰ ਸਾਨੂੰ ਇਹ ਕਹਿ ਦਿੱਤਾ ਜਾਂਦਾ ਹੈ ਗੁਰਬਾਣੀ ਨਾਲ ਜੁੜੋ, ਇਤਿਹਾਸ ਦੀ ਗੱਲ ਨਾ ਕਰੋ, ਪਰ ਤੁਹਾਨੂੰ ਚੱਪੇ ਚੱਪੇ ਤੇ ਇਤਿਹਾਸ ਦੇ ਅਦਬ ਬਾਬਤ ਗੁਰਬਾਣੀ ਆਪ ਦੱਸੇਗੀ। ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਦਰਿਆ ਕਹਿ ਇੱਕ ਵਾਰ। ਇਤਿਹਾਸ ਸਾਖੀਆਂ ਉਹਨਾਂ ਦੀਆਂ ਬਣਦੀਆਂ ਨੇ ਜੋ ਗੁਰਮਤਿ ਦੇ ਸਿਧਾਂਤ ਤੇ ਚੱਲੇ ਨੇ, ਔਰ ਉਹਨਾਂ ਸਾਖੀਆਂ ਨੂੰ ਇਤਿਹਾਸ ਨੂੰ ਸਰਵਣ ਕਰਕੇ ਹੀ ਤੁਹਾਡੇ ਅੰਦਰ ਪਰਮਾਤਮਾ ਪ੍ਰਤੀ ਧਰਮ ਪ੍ਰਤੀ ਪ੍ਰੇਮ ਪੈਦਾ ਹੋ ਸਕਦਾ ਹੈ। ਸੋ ਮਹਾਰਾਜ ਕਹਿੰਦੇ ਨੇ ਗੁਰਮੁਖ ਪਿਆਰੇ, ਪਰਮੇਸ਼ਵਰ ਦੀਆਂ ਗੁਰੂ ਦੀਆਂ ਸਾਖੀਆਂ ਸਦਾ ਹੀ ਸੁਣਾਉਂਦੇ ਨੇ। ਗੁਰੂ ਮਹਾਰਾਜ ਆਪਣੇ ਨਿਰਗੁਣ ਸਰੂਪ ਪਰਮੇਸ਼ਵਰ ਦੀਆਂ ਸਾਖੀਆਂ ਸਦਾ ਹੀ ਸੁਣਾਉਂਦੇ ਹਨ।
ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ,
ਔਰ ਐਸੇ ਪਰਮਾਤਮਾ ਦੇ ਗੀਤ ਗਾਉਣ ਵਾਲੇ ਸਾਖੀਆਂ ਸੁਣਾਉਣ ਵਾਲੇ ਜੋ ਸਾਡੇ ਗੁਰੂ ਅਮਰਦਾਸ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਨੇ, ਉਹਨਾਂ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ, ਉਹਨਾਂ ਤੋਂ ਅਸੀਂ ਆਪਾ ਵਾਰਦੇ ਹਾਂ।
ਆਏ ਮਿਲੋ ਗੁਰਸਿੱਖ, ਆਏ ਮਿਲੋ ਤੂੰ ਮੇਰੇ ਗੁਰੂ ਕੇ ਪਿਆਰੇ।
ਔਰ ਦੇਖੋ ਚੰਗੀ ਸੰਗਤ ਦੇ ਵਿੱਚ ਚੰਗੇ ਵਿਚਾਰ ਪ੍ਰਗਟ ਹੁੰਦੇ ਨੇ। ਸਤ ਸੰਗਤ ਕਰਨੀ, ਗੁਰਮੁਖਾਂ ਕੋਲ ਬੈਠਣਾ, ਇਹ ਸਭ ਨੂੰ ਸਮਝ ਹੈ ਉੱਤਮ ਸੰਗਤ ਉੱਤਮ ਹੋਵੇ। ਐਸੇ ਮਹਾਤਮਾਵਾਂ ਦੇ ਪਾਸ ਬਹਿ ਕੇ ਰੱਬ ਦੇ ਗੀਤ ਗਾਵਾਂਗੇ, ਸਮੇਂ ਨੂੰ ਜੀਵਨ ਨੂੰ ਸਫਲਾ ਕਰਾਂਗੇ। ਸੋ ਗੁਰਮੁਖ ਜਨ ਉਹਨਾਂ ਮਹਾਤਮਾਵਾਂ ਦੀ ਸੰਗਤ ਲੱਭਦੇ ਨੇ ਜੋ ਉਹਨਾਂ ਦੀ ਨਿਆਈ ਭੇਜੇ ਹੋਏ ਨੇ। ਸੋ ਵਾਰ ਵਾਰ ਇਹ ਫੁਰਮਾਇਸ਼ ਕਰਦੇ ਨੇ ਪਰਮਾਤਮਾ ਅੱਗੇ, ਆ ਪਿਆਰੇ ਸਾਨੂੰ ਕੋਈ ਗੁਰਸਿੱਖ ਮੀਤ ਮਿਲੇ ਜਿਹਦੇ ਕੋਲ ਬੈਠ ਕੇ ਤੇਰੇ ਸੋਹਲੇ ਗਾਈਏ, ਤੇਰੇ ਗੀਤ ਗਾਉਣਾ ਕਰੀਏ।
ਰਹਾਓ ਹਰ ਕੇ ਗੁਣ ਹਰ ਭਾਵ ਦੇ, ਸੇ ਗੁਰੂ ਤੇ ਪਾਏ।
ਜਿਵੇਂ ਬੰਦੇ ਦਾ ਸੁਭਾਅ ਹੈ ਨਾ, ਜਿਹੜਾ ਉਹਦੀ ਵਡਿਆਈ ਕਰੇ ਉਸਨੂੰ ਉਹ ਚੰਗਾ ਲੱਗਦਾ ਹੈ। ਕਿਉਂ? ਲੋਕਾਈ ਦੇ ਖਸਮ ਅਕਾਲ ਪੁਰਖ ਦਾ ਸੁਭਾਅ ਹੈ, ਜਿਹੜਾ ਉਹਦੇ ਗੁਣ ਗਾਉਂਦਾ ਹੈ ਉਹਨੂੰ ਬੜਾ ਪਾਉਂਦਾ ਹੈ। ਔਰ ਗੁਣ ਗਾਉਣੇ, ਇਹ ਜਾਚ ਸਿੱਖਣੀ, ਗੁਣ ਕੀ ਨੇ, ਕਰਮ ਨਾਮ ਕੀ ਨੇ, ਇਹ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਨੇ।
ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਕੁਮ ਕੁਮ ਜਾਏ।
ਗੁਰਸਿੱਖ ਪਿਆਰੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ, ਤੇ ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ, ਜੀਵਨ ਬਤੀਤ ਕਰਦੇ ਨੇ, ਉਹਨਾਂ ਤੋਂ ਅਸੀਂ ਵਾਰੇ ਜਾਂਦੇ ਹਾਂ, ਬਲਿਹਾਰੇ ਜਾਂਦੇ ਹਾਂ। ਘੁੰਮ ਦਾ ਮਤਲਬ ਹੈ ਘੁੰਮ ਜਾਣਾ, ਮੁੜ ਮੁੜ ਕੇ ਵਾਰ ਵਾਰ ਉਹਨਾਂ ਦੀ ਅਸੀਂ ਕੀਰਤੀ ਗਾਉਂਦੇ ਹਾਂ।
ਜਿਨ ਸਤਿਗੁਰ ਪਿਆਰਾ ਦੇਖਿਆ, ਤਿਨ ਕਉ ਹਉ ਵਾਰੀ।
ਧੰਨ ਨੇ ਉਹ ਨੇਤਰ ਜਿਨ੍ਹਾਂ ਗੁਰੂ ਦੇ ਦੀਦਾਰੇ ਕੀਤੇ, ਔਰ ਉਹਨਾਂ ਗੁਰਮੁਖਾਂ ਤੋਂ ਅਸੀਂ ਆਪਾ ਵਾਰਦੇ ਹਾਂ।
ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਦ ਬਲਿਹਾਰੀ।
ਔਰ ਉਦੋਂ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਸੇਵਾ ਕੀਤੀ ਗੁਰੂ ਦੀ, ਕੁਝ ਦਰਸ਼ਨ ਕਰਕੇ ਹੀ ਮੁੜ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਧੰਨ ਨੇ ਉਹ ਜਨ ਜਿਹੜੇ ਗੁਰੂ ਦੇ ਦਰ ਤੇ ਆਏ, ਜਿਨ੍ਹਾਂ ਨੇ ਹਸਤ ਚਰਨ ਇਹ ਪੰਜ ਭੂਤਕ ਦੇਹੀ ਸੇਵਾ ਕਰਕੇ ਸਫਲਿਆ ਕੀਤੀ ਹੈ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ,
शरण जा के परमात्मा दा नाम हासिल कीता जो रोगां नूं सोगां नूं हर लैंदा है, शरीर दे दुख मिटाउंदा है, मन दे सोग डिप्रेशन नूं दूर करदा है।
गुर सेवा ते पाई है गुरमुख निस्तारा।
गुरमुखो गुरु दे दर ते सेवा करो, हरी दा नाम मिलेगा और तुहानू उपरामता हासिल होवेगी। भवसागर तो तुसी तर जाओगे, रोगां सोगां तो उठ जाओगे, चरासी तुहाडी कट्टी जावेगी।
जो हर नाम त्याईंदे ते जन परवाना।
इस लोकाई दे अंदर ओही परवान ने जिन्ना ने परमात्मा दे गीत गाए ने, और जिन्ना परमात्मा दे गीत गाए ने लोकां उन्हां दे गीत गाए ने। ओ महापुरश ओ सतपुरश इत्थे सोभनीक ने। जन लफज फारसी विच भी वरती दा और संस्कृत विच भी। संस्कृत विच महापुरश नूं जन कहिंदे ने, परशियन दे विच इस्त्री नूं तीवी नूं घरवाली नूं जन कहिंदे ने। सो जे तुसी इस्त्री भी अर्थ करो ते यूं समझो रब दीआं सुहागणा जो अपने परमेश्वर दे गीत गाउंदियां ने, उन्हां नूं परवानगी है।
हिन विट हो नानक वारिया सदा सदा कुर्बाना।
और ऐसे नाम जपण वालियां तों गुरु साहिब कहिंदे असी आपा वार दित्ता पर सदा ही उन्हां तों कुर्बान जांदे हां, उन्हां तों असी बलहारे जांदे हां, आपा वारदे हां।
साहर तेरी उस्तत है जो हर प्रभ पावै।
देखो परमात्मा दे गीत गाउणे सिफत सलाह करनी बड़ी चंगी गल है, और ये परमात्मा नूं बड़ा पौंदा है। जो भी उहदे गीत गाउंदा है उहदे नाल परमात्मा प्रेम करदा है, उहनूं अपनी नजर दे हेठ रखदा है, खुशियां खेड़े बख्शदा है।
ओ गुरमुख प्यारा सेव दे तिन को तिन हर फल पावे।
महाराज आखन लगे जेड़े गुरु वल मुख करके गुरु दे हुकम विच चल के गुरु दी सेवा करदे ने, उस सेवा दा फल गुरु दा निर्गुण स्वरूप परमेश्वर उन्हां नूं मिल पैंदा है, परमात्मा उन्हां नूं नजरी आ जांदा है।
जिन्ना हर सेती पिरहड़ी तिन्ना जीओ प्रभ नाले।
पिरहड़ी दा भाव है प्रियता, प्रीत, प्रेम। जिन्ना नूं गुरु दे दर ते जाके बाणी शब्द हासिल होया, शब्द दा जाप कीता, परमात्मा दे प्रति पिरहड़ी प्रेम पैदा होया, इउं समझो उन्हां दे प्रभु नाल ही वसदा है, उन्हां दे अंग संग रहिंदा है।
होए जप जप प्यारा जीव दे हर नाम समाले।
हर साह दे नाल ओ गुरमुख प्यारे परमात्मा नूं याद करदे ने, उन्हां दे जीवन दा आधार ही उहदा नाम है। जिवें मच्छी पानी तो बिना नहीं रहिंदी, सतपुरश बाणी बिना नहीं रहिंदे, पर बड़े प्रेम नाल हरी दे गुणा नूं संभालदे ने, सांभदे ने, याद करदे ने।
जिन गुरमुख प्यारा सेवया तिन कौ कुम जाया।
जिन्ना ने गुरु साहिब दे दर ते जाके सेवा कीती है, ऐसिया गुरमुख प्यारियां तो वारे जाइए जिन्ना गुरु लई दीन लई मजहब लई धर्म लई आपा वारिया है।
आप छुट्टे परवार स्यों सब जगत छड़ाया।
गुरु ग्रंथ साहिब कहिंदे ने जिन्ना ने गुरु दे दर ते चाकरी कीती, सेवा कीती, नाम जपया, आप ते मुक्त होणगे। ਪਰਿਵਾਰ ਨੂੰ ਵੀ ਮੁਕਤੀ ਦਵਾ ਸਕਦੇ ਨੇ। ਸੇਵਾ ਵਿੱਚ ਇੰਨੀ ਤਾਕਤ ਹੈ, ਅਜ਼ਮਤ ਹੈ। ਕਈ ਵਾਰ ਤਰਕ ਉੱਠ ਪੈਂਦਾ, ਲੈ ਬਾਣੀ ਕੋਈ ਪੜ੍ਹਦਾ, ਸੇਵਾ ਕੋਈ ਕਰਦਾ, ਪਰਿਵਾਰ ਕਿਵੇਂ ਤਰੇਗਾ। ਇਹ ਤੇ ਹੁਣ ਗੁਰੂ ਰਾਮਦਾਸ ਪਾਤਸ਼ਾਹ ਮੋਹਰ ਲਾਉਂਦੇ ਨੇ, ਕਹਿੰਦੇ ਸੇਵਾ ਦਾ ਨਾਮ ਦਾ ਇਹ ਮਹਾਨ ਫਲ ਹੈ, ਤੈਨੂੰ ਤੇ ਨਜ਼ਾਤ ਮਿਲਣੀ ਹੀ ਮਿਲਣੀ ਹੈ। ਯੂ ਵਿਲ ਬੀ ਸੇਵਡ ਅਲੋਂਗ ਵਿਦ ਯੋਰ ਫੈਮਿਲੀ, ਪਰਿਵਾਰ ਦੇ ਸਮੇਤ। ਮਹਾਰਾਜ ਕਹਿੰਦੇ ਭਵ ਸਾਗਰ ਤੋਂ ਤਰੇਗਾ, ਨਾਮ ਦੇ ਵਿੱਚ ਐਸੀ ਬਰਕਤ ਹੈ।
ਗੁਰ ਪਿਆਰੇ ਹਰ ਸੇਵਿਆ, ਗੁਰ ਧਨ ਗੁਰ ਧਨੋ।
ਗੁਰੂ ਮਹਾਰਾਜ ਆਪਣੇ ਪਿਆਰੇ ਪਰਮੇਸ਼ਵਰ ਨੂੰ ਸਦਾ ਹੀ ਯਾਦ ਕਰਦੇ ਨੇ, ਸੇਵਦੇ ਨੇ। ਪਰ ਗੁਰੂ ਸਾਹਿਬ ਦੀ ਜਿਹੜੀ ਵਡਿਆਈ ਹੈ ਦੁਨੀਆਂ ਤੇ, ਉਹ ਧੰਤਾ ਦੇ ਯੋਗ ਹੈ। ਗੁਰੂ ਸਾਹਿਬ ਸਲਾਹੁਣ ਦੇ ਯੋਗ ਨੇ, ਸ਼ਲਾਘਾ ਯੋਗ ਨੇ, ਪੁੰਨਿਆਵਾਨ ਨੇ, ਉਹਨਾਂ ਦੀ ਸਦਾ ਹੀ ਵਡਿਆਈ ਹੈ।
ਗੁਰ ਹਰ ਮਾਰਗ ਦੱਸਿਆ, ਗੁਰ ਪੁੰਨ ਵਾਢ ਪੁੰਨੋ।
ਔਰ ਕਿਵੇਂ ਪਰਮਾਤਮਾ ਨੂੰ ਖੁਸ਼ ਕਰਨਾ ਹੈ, ਇਹ ਰਸਤੇ ਤੇ ਚੱਲਣ ਦੀ ਜਾਚ ਸਾਨੂੰ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਨੇ ਦੱਸੀ। ਇਹ ਸਾਡੇ ਤੇ ਵੱਡਾ ਪੁੰਨ ਕੀਤਾ ਹੈ, ਉਹਨਾਂ ਨੇ ਸਾਡੇ ਤੇ ਵੱਡਾ ਅਹਿਸਾਨ ਕੀਤਾ, ਪਵਿੱਤਰ ਭਲਾ ਨੇਕ ਕਰਮ ਸਾਡੇ ਨਾਲ ਕਮਾਇਆ ਹੈ। ਜੋ ਜੀਵਨ ਦਾ ਮਨੋਰਥ ਮੰਜ਼ਿਲ ਸੀ ਪਰਮੇਸ਼ਵਰ, ਉਹ ਕਿਵੇਂ ਪਾਉਣਾ ਹੈ, ਇਹ ਗੁਰੂ ਦੀ ਕਿਰਪਾ ਨਾਲ ਸਾਨੂੰ ਰਸਤਾ ਸਮਝ ਆਇਆ ਹੈ।
ਜੋ ਗੁਰ ਸਿੱਖ ਗੁਰ ਸੇਵਦੇ, ਸੇ ਪੁੰਨ ਪਰਾਣੀ।
ਪਰ ਜਿਹੜੇ ਗੁਰੂ ਦੀ ਸ਼ਰਨ ਆ ਕੇ ਪਰਮਾਤਮਾ ਨੂੰ ਯਾਦ ਕਰਦੇ ਨੇ, ਗੁਰੂ ਦੀ ਸੇਵਾ ਕਰਦੇ ਨੇ, ਉਹ ਵੀ ਬੜੇ ਪੁੰਨਿਆਵਾਨ ਨੇ, ਉਹ ਬੜਾ ਪੁੰਨ ਖੱਟਦੇ ਨੇ ਸੇਵਾ ਕਰਕੇ। ਉਹ ਆਪ ਜੁੜੇ ਨੇ, ਹੋਰਾਂ ਨੂੰ ਜੋੜਦੇ ਨੇ, ਹੋਰਾਂ ਨੂੰ ਸਾਗਰ ਤੋਂ ਪਾਰ ਲਿਜਾਂਦੇ ਨੇ, ਇਸ ਕਰਕੇ ਉਹ ਵੀ ਬੜਾ ਪੁੰਨਿਆਵਾਨ ਨੇਕ ਕਰਮ ਕਰ ਰਹੇ ਹਨ।
ਮਨ ਨਾਨਕ ਤਿੰਨ ਕਉ ਵਾਰਿਆ, ਸਦਾ ਸਦਾ ਕੁਰਬਾਣੀ।
ਗੁਰੂ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਗੁਰਮੁਖਾਂ ਪਿਆਰਿਆਂ ਤੋਂ ਆਪਾ ਵਾਰਦਾ ਹੋਇਆ ਆਪਣੇ ਆਪ ਨੂੰ ਕੁਰਬਾਨ ਕਰਦਾ ਹਾਂ। ਇਸ ਸ਼ਬਦ ਦੇ ਵਿੱਚ ਅਰਬੀ ਦੇ ਫਾਰਸੀ ਦੇ ਬੜੇ ਲਫ਼ਜ਼ ਆਏ ਨੇ। ਇਹ ਜਿਹੜਾ ਕੁਰਬਾਨ ਲਫ਼ਜ਼ ਹੈ, ਇਹ ਅਰਬੀ ਦਾ ਲਫ਼ਜ਼ ਹੈ। ਉਹ ਕਿਰਿਆ ਜਿਸ ਤੋਂ ਕੁਰਬ ਹੋਈਏ, ਪਰਮਾਤਮਾ ਦੇ ਨੇੜੇ ਹੋਈਏ, ਆਪਾਂ ਪਰਮਾਤਮਾ ਦੇ ਹੁਕਮ ਵਿੱਚ ਲਾ ਦੇਣਾ, ਆਪਾਂ ਕੁਰਬਾਨ ਕਰ ਦੇਣਾ, ਉਹ ਪਰਮਾਤਮਾ ਦੇ ਨੇੜੇ ਹੋ ਜਾਂਦਾ। ਜਿਵੇਂ ਬੰਦੇ ਦਾ ਸੁਭਾਅ ਹੈ ਨਾ, ਜਿਹੜਾ ਬੰਦੇ ਦੀ ਚਾਪਲੂਸੀ ਕਰੇ, ਕਹਿਣੇ ਵਿੱਚ ਚੱਲੇ, ਉਹਨੂੰ ਨੇੜੇ ਲਾ ਕੇ ਰੱਖਦਾ। ਰੱਬ ਦਾ ਬਿਰਧ ਕੁਝ ਐਸਾ ਹੈ। ਖੈਰ, ਮਹਾਰਾਜ ਕਹਿੰਦੇ ਕੁਰਬਾਨ ਜਾਵਾਂ, ਵਾਰੇ ਜਾਵਾਂ ਗੁਰਮੁਖਾਂ ਤੋਂ ਜਿਹੜੇ ਪਰਮਾਤਮਾ ਦੇ ਗੀਤ ਗਾਉਂਦੇ ਹਨ।
ਗੁਰਮੁਖ ਸਖੀ ਸਹੇਲੀਆ, ਸੇ ਆਪ ਹਰ ਭਾਈਆ।
ਜਿਹੜੀਆਂ ਗੁਰੂ ਦੇ ਦਰ ਤੇ ਸਤ ਸੰਗੀ ਸਹੇਲਣਾ ਇਕੱਠੀਆਂ ਹੁੰਦੀਆਂ ਨੇ, ਪਰਮਾਤਮਾ ਦੇ ਗੀਤ ਗਾਉਂਦੀਆਂ ਨੇ, ਉਹ ਪਰਮਾਤਮਾ ਨੂੰ ਬੜੀਆਂ ਪਾਉਂਦੀਆਂ ਹਨ।
ਹਰ ਦਰਗਹ ਪੈਨਾਈਆ, ਹਰ ਆਪ ਗੱਲ ਲਾਈਆ।
ਇੱਥੇ ਤੇ ਉਹਨਾਂ ਦੀ ਵਡਿਆਈ ਹੋਣੀ ਹੈ। ਦਰਗਾਹ ਦੇ ਵਿੱਚ ਵੀ ਉਹਨਾਂ ਦਾ ਅਦਬ ਹੈ, ਉਹ ਨਰਕੀ ਨਹੀਂ ਪੈਣਗੀਆਂ। ਉਹ ਸ਼ੁਭ ਗੁਣਾਂ ਦੇ ਸਹਿਤ ਆਪਣੇ ਖਸਮ ਨੂੰ ਉਹਨਾਂ ਰਿਜਾਇਆ ਹੋਇਆ ਹੈ, ਉਹਨਾਂ ਨੂੰ ਦਰਗਾਹ ਵਿੱਚ ਸਰੋਪੇ ਮਿਲਣਗੇ। ਫਾਰਸੀ ਦਾ ਲਫ਼ਜ਼ ਹੈ ਦਰਗਾਹ, ਪਰਮਾਤਮਾ ਦੇ ਦਰਬਾਰ ਨੂੰ ਕਹਿੰਦੇ ਹਨ।
ਜੋ ਗੁਰਮੁਖ ਨਾਮ ਧਿਆਏਂਦੇ, ਤਿਨ ਦਰਸ਼ਨ ਦੀਜੈ।
ਐ ਅਕਾਲ ਪੁਰਖ ਕਿਰਪਾ ਕਰ, ਸਾਡੇ ਨੇਤਰਾਂ ਨੂੰ ਮਨਮੁਖਾਂ ਦੀ ਦਿੱਖ ਨਾ ਦੇਈ, ਉਹਨਾਂ ਦੇ ਦਰਸ਼ਨ ਬਖਸ਼ੀ ਜਿਹੜੇ ਤੇਰਾ ਨਾਮ ਧਿਆਉਂਦੇ ਹਨ, ਸਾਡੇ ਨੇਤਰ ਸਫਲੇ ਹੋ ਜਾਣ।
ਹਮ ਤਿੰਨ ਕੇ ਚਰਨ ਪਖਾਲ ਦੇ, ਧੂੜ ਕੋਲ ਕੋਲ ਬੀਜੈ।
ਕਈ ਕਹਿ ਦਿੰਦੇ ਸਾਧੂਆਂ ਦੇ ਚਰਨੀ ਹੱਥ ਨਹੀਂ ਲਾਉਣਾ। ਇਹ ਧਿਆਨ ਨਾਲ ਪੰਕਤੀ ਦੇ ਅਰਥ ਸੁਣਿਓ, ਕਹਿੰਦੇ ਜਿਹੜੇ ਗੁਰੂ ਨਾਲ ਜੋੜਦੇ ਨੇ ਤੇ ਜੁੜੇ ਹੋਏ ਨੇ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ, ਉਹ ਕਿਧਰੇ ਮਿਲ ਪੈਣ, ਉਹਨਾਂ ਦੇ ਚਰਨ ਪਖਾਲ ਕੇ ਧੋ ਕੇ ਉਹਨਾਂ ਦੀ ਧੂੜੀ ਜਲ ਵਿੱਚ ਘੋਲ ਕੇ ਮੈਂ ਪੀ ਜਾਵਾਂ ਮੇਰਾ ਜੀਵਨ ਸਫਲਾ ਹੋ ਜਾਵੇ। ਇਹ ਸਿਧਾਂਤ ਹੈ ਸਿੱਖੀ ਦਾ। ਇਹ ਜ਼ਰੂਰ ਹੈ ਜਿਹੜਾ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਤੁਲ ਅਖਵਾਵੇ, ਸ਼ਰੀਕ ਅਖਵਾਵੇ, ਅਸੀਂ ਉਹਨੂੰ ਸਜਦਾ ਨਹੀਂ ਕਰਦੇ। ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਉਸ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਵੀ ਪੀਣ ਲਈ ਤਿਆਰ ਹਾਂ। ਬਾਣੀ ਵਿੱਚ ਤੁਸੀਂ ਰੋਜ਼ ਪੜ੍ਹਦੇ ਹੋ, ਭਾਈ ਰੇ ਸੰਤ ਜਨਾ ਕੀ ਰੇਣ। ਸੋ ਮਹਾਰਾਜ ਕਹਿੰਦੇ ਨੇ ਗੁਰਮੁਖ ਪਿਆਰਿਆਂ ਦੇ ਚਰਨ ਧੋਵਾਂ, ਧੂੜ ਘੋਲ ਕੇ ਪੀ ਜਾਵਾਂ, ਮੇਰਾ ਜੀਵਨ ਸਫਲਾ ਹੋਵੇ।
ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ।
ਪਰਮਾਤਮਾ ਖਸਮ ਹੈ, ਆਪਾਂ ਸਭ ਜੀਵ ਰੂਪੀ ਇਸਤਰੀਆਂ ਹਾਂ। ਸੋ ਇੱਥੇ ਇਸਤਰੀ ਲਿੰਗ ਵਜੋਂ ਵਰਤ ਕੇ ਮਹਾਰਾਜ ਅਲਫਾਜ਼ ਪ੍ਰਗਟ ਕਰਦੇ ਨੇ, ਹੇ ਜਗਿਆਸੂ ਰੂਪ ਇਸਤਰੀਓ, ਹੇ ਮਾਨਵਤਾ ਰੂਪ ਇਸਤਰੀਓ, ਤੁਸੀਂ ਦੁਨੀਆਂ ਦੇ ਅੰਦਰ ਬੜੀ ਮਸਤੀ ਮਾਣ ਰਹੇ ਹੋ, ਵਿਕਾਰਾਂ ਵਿੱਚ ਪੈ ਕੇ। ਪਾਨ ਖਾਣਾ, ਬੀੜੀਆਂ ਪੀਣੀਆਂ, ਨਸ਼ਾ ਕਰਨਾ। ਮਹਾਰਾਜ ਕਹਿੰਦੇ ਇਹ ਜਿਹੜਾ ਨਸ਼ਾ ਹੈ, ਇਹ ਜਿਹੜੀ ਮਸਤੀ ਹੈ, ਇਹ ਸੰਸਾਰ ਦਾ ਜਿਹੜਾ ਰੰਗ ਹੈ ਪਰਮਾਤਮਾ ਦੇ ਰੰਗ ਤੋਂ ਦੂਰ ਕਰਦਾ ਹੈ। ਪਰਮਾਤਮਾ ਦੇ ਗੀਤ ਨਸ਼ਾ ਕਰਕੇ ਗਾਏ ਨਹੀਂ ਜਾ ਸਕਦੇ, ਵਿਕਾਰ ਪੈਦਾ ਹੁੰਦੇ ਨੇ। ਬੰਦਾ ਇਹ ਨਸ਼ੇ ਕਰਕੇ ਕੁਕਰਮ ਕਰਦਾ ਹੈ, ਉਹਦਾ ਫਲ ਕੀ ਮਿਲਦਾ ਹੈ? ਅੱਗੇ ਮਹਾਰਾਜ ਹੁਕਮ ਕਰਦੇ ਹਨ,
ਹਰ ਹਰ ਕਦੇ ਨਾ ਚੇਤੇ ਜਮ ਪਕੜ ਚਲਾਈਆ।
ਨਸ਼ਾ ਕਰਕੇ ਸੁੱਤੇ ਹੀ ਨਾ ਉੱਠੇ, ਨਸ਼ਾ ਕਰਕੇ ਵਿਕਾਰਾਂ ਵਿੱਚ ਲੱਗੇ ਰਹੇ, ਨਸ਼ਾ ਕਰਕੇ ਨਦਰ ਮੈਲੀ ਕਰ ਲਈ। ਪਰਮਾਤਮਾ ਜੋ ਹਰਿਆਂ ਭਰਿਆਂ ਰੱਖਦਾ ਸੀ ਉਹਨੂੰ ਯਾਦ ਨਾ ਕਰ ਸਕੇ। ਕਹਿੰਦੇ ਇਹਦੀ ਸਜ਼ਾ ਹੈ ਨਿਰੰਕਾਰ ਨੂੰ ਭੁੱਲੇ ਸੰਸਾਰ ਨਾਲ ਜੁੜੇ ਲੋਕ ਜਮਾਂ ਦੇ ਹੱਥੀਂ ਚੜ ਗਏ। ਜਮ ਜੰਮਣ ਮਰਨ ਨੂੰ ਵੀ ਕਹਿੰਦੇ ਨੇ, 84 ਲੱਖ ਜੂਨਾਂ ਚਾਹੁਣਗੇ, ਕਈ ਜਨਮ ਪਏ ਕੀਟ ਪਤੰਗਾ, 1,84 ਲੱਖ ਜੂਨ ਪਰਮਾਇਆ। ਜਮ ਦਾ ਮਤਲਬ ਮੈਸੈਂਜਰ ਆਫ ਡੈਥ ਵੀ ਹੈ, ਜਿਹੜਾ ਸਜ਼ਾ ਦਿੰਦਾ ਹੈ ਅੰਤਲੇ ਸਮੇਂ ਸਾਨੂੰ। ਸੋ ਮਹਾਰਾਜ ਕਹਿੰਦੇ ਨੇ ਨਸ਼ਾ ਪੱਤਾ ਕਰਕੇ ਪਰਮਾਤਮਾ ਦੇ ਗੀਤ ਗਾਉਣੇ ਜਿਹੜਾ ਭੁੱਲ ਜਾਂਦਾ ਹੈ ਉਹ ਮੌਤ ਦੇ ਦੇਵਤੇ ਹੱਥ ਚੜਦਾ ਹੈ, ਉਹ ਦੁੱਖਾਂ ਵਿੱਚ ਹੈ, ਉਹ 84 ਲੱਖ ਜੂਨਾਂ ਵਿੱਚ ਪੈਂਦਾ ਹੈ। ਸੋ ਸੁਚੇਤ ਹੋਈਏ, ਨਸ਼ਾ ਕਰਨਾ ਹੈ ਤੇ ਨਾਮ ਦਾ ਕਰੋ, ਬਾਣੀ ਦਾ ਕਰੋ। ਹੋਰ ਕੋਈ ਵੀ ਨਸ਼ਾ ਸਿੱਖ ਮਤ ਦੇ ਵਿੱਚ ਅਲਾਊਡ ਨਹੀਂ ਹੈ, ਕਿਉਂਕਿ ਇਹ ਬਰਲ ਪਾਉਂਦਾ ਹੈ ਸੁਰਤੀ ਵਿੱਚ, ਪਰਮਾਤਮਾ ਤੋਂ ਦੂਰ ਕਰਦਾ ਹੈ।
ਜਿਨ ਹਰ ਨਾਮਾ ਹਰ ਚੇਤੇ ਹਿਰਦੈ ਉਰ ਤਾਰੇ।
ਦੂਸਰੀ ਤਰਫ ਜਿਨ੍ਹਾਂ ਨਾਮ ਦਾ ਨਸ਼ਾ ਕੀਤਾ, ਸਦਾ ਹਰੀ ਦੇ ਨਾਮ ਨੂੰ ਚੇਤੇ ਰੱਖਿਆ, ਹਿਰਦੇ ਵਿੱਚ ਪਰੋ ਕੇ ਰੱਖਿਆ, ਧਾਰ ਕੇ ਰੱਖਿਆ,
ਤਿੰਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ।
ਐਸੇ ਗੁਰੂ ਕੇ ਪਿਆਰੇ ਸਿੱਖਾਂ ਦੇ ਨੇੜੇ ਫਿਰ ਜਮ ਨਹੀਂ ਆਏ, ਕਿਉਂਕਿ ਉਹ ਸੰਸਾਰ ਵਿੱਚ ਮਗਨ ਨਹੀਂ ਹੋਏ, ਨਿਰੰਕਾਰ ਵਿੱਚ ਮਗਨ ਰਹੇ। ਜੰਮਣ ਮਰਨਾ ਉਹਨਾਂ ਦਾ ਕੱਟਿਆ ਗਿਆ, ਮੁਕਤੀ ਮਿਲ ਗਈ, ਲਿਬਰੇਸ਼ਨ ਮਿਲੀ ਹੈ।
ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ।
ਗੁਰਮੁਖ ਜਨ ਇਹ ਜਾਣਦੇ ਨੇ ਹਰੀ ਦਾ ਨਾਮ ਨਿਧਾਨ ਹੈ, ਖਜ਼ਾਨਾ ਹੈ। ਗੁਰਮੁਖ ਇਹ ਸਮਝਦੇ ਨੇ ਝੋਲੀ ਇੱਕ ਹੈ ਤੇ ਇੱਕ ਖਸਮ ਅੱਗੇ ਹੀ ਅੱਡੀ ਜਾਂਦੀ ਹੈ। ਬੰਦੇ ਅੱਗੇ ਅੱਡੋਗੇ, ਇੱਕ ਵਾਰ ਦਾਤ ਪਵੇਗਾ, ਦੋ ਵਾਰ ਪਵੇਗਾ, ਦਾਤ ਮੁੱਕੇਗੀ, ਫਿਰ ਮੰਗੋਗੇ। ਬੰਦਾ ਬੰਦੇ ਨੂੰ ਰੱਜ ਨਹੀਂ ਬਖਸ਼ ਸਕਦਾ। ਰੱਜਿਆ ਉਹ ਹੈ ਜਿਹਨਾਂ ਅਕਾਲ ਪੁਰਖ ਤੋਂ ਮੰਗਿਆ। ਅਕਾਲ ਪੁਰਖ ਐਸੀ ਝੋਲੀ ਭਰਦਾ ਹੈ, ਨਾਮ ਐਸਾ ਨਿਧਾਨ ਹੈ, ਬੰਦੇ ਦਾ ਮੰਗਣਾ ਮੁੱਕ ਜਾਂਦਾ ਹੈ, ਬੰਦਾ ਦਾਤਾਰ ਦਾਤਾ ਬਣ ਜਾਂਦਾ ਹੈ, ਮੰਗਤਾ ਨਹੀਂ ਰਹਿੰਦਾ। ਬੰਦੇ ਤੋਂ ਬੰਦਾ ਮੰਗੇ ਤੇ ਉਹ ਮੰਗਤਾ ਖਵਾਉਂਦਾ ਹੈ। ਅਕਾਲ ਪੁਰਖ ਤੋਂ ਮੰਗੋਗੇ ਤੇ ਦਾਤੇ ਬਣ ਜਾਓਗੇ, ਵੰਡਣ ਵਾਲੇ ਬਣ ਜਾਓਗੇ।
ਨਾਨਕ ਜਿਨ ਸਤ ਗੁਰ ਭੇਟਿਆ ਰੰਗ ਰਲੀਆ ਮਾਣੈ।
ਜਿਨ੍ਹਾਂ ਗੁਰੂ ਦੇ ਦੀਦਾਰੇ ਕੀਤੇ, ਗੁਰੂ ਦੀ ਸਿੱਖਿਆ ਲਈ, ਉਹਨਾਂ ਹੀ ਗੁਰੂ ਦੇ ਨਿਰਗੁਣ ਸਰੂਪ ਪਰਮੇਸ਼ਵਰ ਨੂੰ ਖਸਮ ਵਜੋਂ ਪ੍ਰਾਪਤ ਕੀਤਾ ਤੇ ਰੰਗ ਰਲੀਆਂ ਮਾਣੀਆਂ। ਭਾਵ ਇੱਕ ਨਿਕ ਹੋਏ ਆਨੰਦ ਮਾਣਿਆ ਜੀਵਨ ਸਫਲਾ ਕੀਤਾ ਹੈ
ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ
ਗੁਰੂ ਦਾਤਾਰ ਹੈ ਗੁਰੂ ਸਕੋਲਜ ਦਾ ਗਿਵਰ ਗੁਰੂ ਝੋਲੀਆਂ ਭਰਨ ਵਾਲਾ ਹੈ ਮਨ ਦੀ ਝੋਲੀ ਨਾਮ ਨਾਲ ਤੇ ਤਨ ਦੀ ਝੋਲੀ ਪਦਾਰਥਾਂ ਨਾਲ ਗੁਰੂ ਭਰਦਾ ਹੈ ਔਰ ਜਿਹਦੇ ਤੇ ਗੁਰੂ ਖੁਸ਼ ਹੋ ਜਾਵੇ ਤੁਸ ਦਾ ਭਾਵ ਹੈ ਪ੍ਰਸੰਨ ਹੋ ਜਾਵੇ ਪਸਾਓ ਕਰਦਾ ਹੈ ਦਾਤਾ ਨਾਲ ਝੋਲੀਆਂ ਲਭਾ ਲਭ ਭਰ ਦਿੰਦਾ ਹੈ ਉਹਨਾਂ ਨੂੰ ਪ੍ਰਫੁੱਲਤ ਕਰਦਾ ਹੈ ਸਭ ਤੋਂ ਵੱਡੀ ਦਾਤ ਗੁਰਾਂ ਨੇ ਨਿਰਗੁਣ ਸਰੂਪ ਪਰਮੇਸ਼ਵਰ ਦੀ ਸਾਨੂੰ ਬਖਸ਼ੀ ਹੈ ਅਸੀਂ ਇਸ ਕਰਕੇ ਗੁਰਾਂ ਤੋਂ ਵਾਰੇ ਜਾਂਦੇ ਹਾਂ
ਸੋ ਧੰਨ ਗੁਰੂ ਸਾਹਿਬ ਵਾਸ ਹੈ ਹਰ ਦੇ ਸਨੇਹਾ
ਅਸੀਂ ਗੁਰਾਂ ਨੂੰ ਸ਼ਾਬਾਸ਼ ਕਹਿੰਦੇ ਹਾਂ ਕਿਉਂਕਿ ਉਹਨਾਂ ਪਰਮਾਤਮਾ ਦੇ ਨਾਮ ਦਾ ਸੰਦੇਸ਼ ਦੁਨੀਆਂ ਅੱਗੇ ਪ੍ਰਗਟ ਕੀਤਾ ਉਹਨਾਂ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾ ਲੋ ਪਰਮਾਤਮਾ ਦਾ ਸੁਨੇਹਾ ਸਾਡੇ ਤਾਈਂ ਪਹੁੰਚਾਇਆ ਹੈ ਗੁਰੂ ਇਸ ਦਾ ਮਸੈਂਜਰ ਆਫ ਦਾ ਲੋਰਡ ਖੁਦਾ ਦਾ ਸੁਨੇਹਾ ਗੁਰੂ ਸਾਡੇ ਤਾਈਂ ਲੈ ਕੇ ਆਇਆ ਹੈ ਅਸੀਂ ਵਾਰੇ ਜਾਂਦੇ ਹਾਂ
ਵੇਖ ਵੇਖ ਗੁਰੂ ਵਿਗਸਿਆ ਗੁਰ ਸਤ ਗੁਰ ਦੇਹਾ
ਦੇਖੋ ਸਤਿਗੁਰੂ ਦੇ ਦਿਦਾਰੇ ਕਰਕੇ ਗੁਰਮੁਖ ਜਨ ਪਰਮੇਸ਼ਵਰ ਦੇ ਦਿਦਾਰੇ ਕਰਕੇ ਗੁਰੂ ਸਾਹਿਬ ਪ੍ਰਫੁੱਲਤ ਰਹਿੰਦੇ ਨੇ ਖੇੜੇ ਵਿੱਚ ਰਹਿੰਦੇ ਨੇ ਉਹਦੇ ਦਿਦਾਰਿਆਂ ਦਾ ਨਸ਼ਾ ਹੀ ਐਸਾ ਹੈ ਆਨੰਦ ਆਇਆ ਰਹਿੰਦਾ ਹੈ ਜੀਵਨ ਦੇ ਵਿੱਚ ਰੌ ਬਣਿਆ ਰਹਿੰਦਾ ਹੈ
ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ
ਅਕਾਲ ਪੁਰਖ ਦਾ ਸੋਭਨੀਕ ਨਾਮ ਗੁਰੂ ਦੀ ਰਸਨਾ ਬੋਲਦੀ ਹੈ ਜਿਸ ਕਰਕੇ ਗੁਰੂ ਦੀ ਰਸਨਾ ਵੀ ਸੋਭਨੀਕ ਹੈ ਔਰ ਸਾਨੂੰ ਰਸ ਕਸ ਬਖਸ਼ਣ ਵਾਲੀ ਹੈ ਇਹ ਨਾਮ ਅੰਮ੍ਰਿਤ ਨਾਲੋਂ ਵੀ ਵੱਧ ਕੇ ਜੀਵਨ ਵਿੱਚ ਮਿਠਾਸ ਘੋਲਦਾ ਹੈ ਸ਼ਾਂਤੀ ਬਖਸ਼ਦਾ ਹੈ ਸਹਿਜ ਬਖਸ਼ਦਾ ਹੈ
ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ
ਜਿਹੜੇ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਚੱਲੇ ਹੁਕਮ ਮੰਨਿਆ ਸਾਰਾ ਜੀਵਨ ਗੁਰਾਂ ਦੀ ਕਥਨੀ ਵਿੱਚ ਬਤੀਤ ਕਰ ਦਿੱਤਾ ਉਹਨਾਂ ਨੂੰ ਕੋਈ ਭੁੱਖ ਨਾ ਰਹੀ ਉਹਨਾਂ ਦਾ ਮੰਗਣਾ ਮੁੱਕ ਗਿਆ ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ ਉਹ ਵੰਡਣ ਵਾਲੇ ਬਣ ਗਏ ਤਾਂ ਹੀ ਤੇ ਖਾਲਸਾ ਪੰਥ ਲੰਗਰ ਲਾ ਲਾ ਕੇ ਵੰਡਦਾ ਹੈ ਇਹ ਗੁਰੂ ਨਾਨਕ ਸਾਹਿਬ ਨੇ ਵੰਡਣ ਵਾਲੇ ਬਣਾਏ ਨੇ ਦੁਨੀਆਂ ਤੇ ਸਿੱਖ ਮੰਗਤੇ ਨਹੀਂ ਸਿੱਖ ਝੋਲੀ ਨਹੀਂ ਅੱਡਦੇ ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਦੇਖੋ ਅੱਜ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਲਾਲਚ ਕੀ ਦਿੱਤੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ ਮਖਮਲੀ ਸੇਜਾਂ ਹੀਰੇ ਜਵਾਹਰਾਤ ਨਹੀਂ ਵਿਕੇ ਅੱਜ ਸਿੱਖਾ ਤੂੰ ਬੱਚਿਆਂ ਦੀ ਫੀਸ ਤੇ ਹੀ ਵਿਕ ਜਾਂਦਾ ਹੈ ਤੇਰੇ ਨਿਆਣੇ ਪੜ੍ਹਾ ਦੇਵਾਂਗੇ ਤੂੰ ਧਰਮ ਬਦਲ ਲੈ ਉਸੇ ਵੇਲੇ ਭੱਜ ਉੱਠਦਾ ਇੱਧਰ ਉੱਧਰ ਉਹ ਤੈਨੂੰ ਮੰਗਤਾ ਨਹੀਂ ਬਣਾਇਆ ਗੁਰੂ ਨੇ ਦਾਤਾਰ ਬਣਾਇਆ ਹੈ ਕਦੇ ਬਾਣੀ ਨੂੰ ਪੜਿਆ ਕਰ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ ਕਿਰਤ ਕਰ ਮੈਂ ਸਿੱਧੇ ਅਲਫਾਜ਼ ਵਰਤਾਂ ਕਈਆਂ ਨੂੰ ਗਿਲਾ ਲੱਗੇਗਾ ਮੰਗਣ ਵਾਲਾ ਹੱਡ ਹਰਾਮੀ ਹੁੰਦਾ ਹੈ ਤੇ ਸਾਨੂੰ ਗੁਰੂ ਨੇ ਮੁਸ਼ਕਤ ਘਾਲਣ ਵਾਲੇ ਦਾਤਾਰ ਬਣਾਇਆ ਇੱਥੋਂ ਲੰਗਰ ਦੀ ਪ੍ਰਥਾ ਚੱਲੀ ਦਸਵੰਧ ਕੱਢ ਮਿਹਨਤ ਕਰ ਮੁਸ਼ਕਤ ਘਾਲ ਆਪ ਰੱਜ ਕੇ ਛਕ ਚੰਗਾ ਪਹਿਣ ਤੇਰੇ ਇਰਦ ਗਿਰਦ ਵੀ ਲੋਕ ਰੱਜ ਕੇ ਛਕਣ ਚੰਗਾ ਪਹਿਨਣ ਦਸਵੰਧ ਕੱਢਿਆ ਕਰ ਜੇ ਕੋਈ ਅੱਜ ਪੈਸੇ ਲੈ ਕੇ ਧਰਮ ਬਦਲ ਰਿਹਾ ਹੈ ਉਹ ਸਿੱਖ ਨਹੀਂ ਹੈ ਉਹ ਮੰਗਤਾ ਹੈ ਸਿੱਖ ਦਾਤਾਰ ਹੁੰਦੇ ਨੇ ਕਈ ਵਾਰ ਲੋਕ ਕਹਿ ਦਿੰਦੇ ਅੱਛਾ ਜੀ ਉਹ ਪੈਸੇ ਦੇ ਰਹੇ ਨੇ ਦੂਜੇ ਧਰਮ ਵਾਲੇ ਆਰਥਿਕ ਹਾਲਤ ਦਾ ਫਾਇਦਾ ਉਠਾ ਰਹੇ ਨੇ ਤੁਸੀਂ ਪੈਸੇ ਦੇ ਦਿਓ ਮੈਂ ਫਿਰ ਕਹਿ ਦੇਵਾਂ ਗੁਰੂ ਨਾਨਕ ਨੇ ਸਾਨੂੰ ਇਹ ਗੱਲ ਆਖੀ ਹੈ ਝੋਲੀ ਨਹੀਂ ਅੱਡਣੀ ਹੱਥੀਂ ਕਿਰਤ ਕਰਨੀ ਹੈ ਠੀਕ ਹੈ ਕੋਈ ਲੰਗਾ ਲੂਲਾ ਹੈ ਉਸਨੂੰ ਦਾਨ ਦੇਣਾ ਚਾਹੀਦਾ ਹੈ ਮੈਂ ਇਹਦੇ ਹੱਕ ਵਿੱਚ ਹਾਂ ਜੇ ਚੰਗਾ ਭਲਾ ਚੰਮ ਦਿੱਤਾ ਹੈ ਰੱਬ ਨੇ ਤੇ ਤੂੰ ਝੋਲੀਆਂ ਅੱਡੇ ਲੋਕਾਂ ਅੱਗੇ ਤੂੰ ਸਿੱਖ ਨਹੀਂ ਹੈ ਤੂੰ ਮੰਗਤਾ ਹੈ ਸਿੱਖ ਦਾਤੇ ਹੁੰਦੇ ਨੇ ਸੋ ਸਾਨੂੰ ਗੁਰੂ ਨਾਨਕ ਨੇ ਦਾਤੇ ਬਣਾਇਆ ਹੈ ਭੁੱਖਿਆਂ ਦੀ ਭੁੱਖ ਮਿਟਾਉਣ ਵਾਲੇ ਬਣਾਇਆ ਹੈ ਜਿਸ ਹਰਿਮੰਦਰ ਸਾਹਿਬ ਬੈਠੇ ਹੋ 2 ਲੱਖ ਬੰਦਾ ਰੋਜ਼ ਇੱਥੋਂ ਲੰਗਰ ਛਕਦਾ ਹੈ ਸੈਂਕੜੇ ਗੁਰਦੁਆਰੇ ਨੇ ਜਿਨ੍ਹਾਂ ਵਿੱਚੋਂ ਹਜ਼ਾਰਾਂ ਲੱਖਾਂ ਲੋਕ ਲੰਗਰ ਛਕਦੇ ਨੇ, ਤਨ ਦੀ ਖੁਰਾਕ ਲੰਗਰ ਮਿਲਦਾ ਹੈ, ਮਨ ਦੀ ਖੁਰਾਕ ਬਾਣੀ ਦਾ ਲੰਗਰ ਚੱਲਦਾ ਹੈ। ਇੱਥੇ ਨੰਗਿਆਂ ਨੂੰ ਬਸਤਰ ਵੰਡੇ ਜਾਂਦੇ ਨੇ, ਇੱਥੇ ਮੈਡੀਕਲ ਦੇ ਲੰਗਰ ਲੱਗਦੇ ਨੇ। ਸਿੱਖ ਵੰਡਣ ਵਾਲਾ ਹੈ, ਜੇ ਕੋਈ ਪੈਸੇ ਲੈ ਕੇ ਚਾਰ ਟਕੇ ਲੈ ਕੇ ਸਿੱਖੀ ਛੱਡ ਰਿਹਾ ਹੈ, ਭੁਲੇਖਾ ਕੱਢ ਦਿਓ। ਕੱਚਾ ਕੂੜਾ ਸੀ, ਸਾਕਤ ਸੀ, ਸਿੱਖ ਨਹੀਂ ਹੈ। ਔਰ ਉਹਨਾਂ ਧਰਮੀ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜਿਹੜੇ ਆਪਣੇ ਆਪ ਨੂੰ ਬੜੇ ਵੱਡੀ ਅਵਧੀ ਦਾ ਮਾਲਕ ਦੱਸਦੇ ਹੋਏ ਹੋਰਾਂ ਧਰਮਾਂ ਦੇ ਪ੍ਰਚਾਰਕ ਅਖਵਾਉਂਦੇ, ਪੈਰੋਕਾਰ ਅਖਵਾਉਂਦੇ, ਆਰਥਿਕ ਹਾਲਤ ਦਾ ਫਾਇਦਾ ਉਠਾਉਂਦੇ, ਪੈਸਾ ਵੰਡ ਕੇ ਗਰੀਬ ਗੁਰਬਿਆਂ ਦਾ ਧਰਮ ਤਬਦੀਲ ਕਰ ਰਹੇ ਨੇ, ਉਹ ਗੱਲ ਸਮਝ ਲਿਓ। ਜਿਹੜਾ ਅੱਜ ਚਾਰ ਟਕੇ ਲੈ ਕੇ ਤੁਹਾਡੇ ਧਰਮ ਚ ਗਿਆ ਹੈ, ਕੱਲ ਨੂੰ ਅੱਠ ਟਕੇ ਲੈ ਕੇ ਅਗਲੇ ਧਰਮ ਵਿੱਚ ਤੁਰੇਗਾ। ਉਹ ਧਰਮ ਪ੍ਰੇਮ ਦਾ ਵਿਸ਼ਾ ਹੈ, ਮੰਗਤੇ ਨਾ ਬਣਾਓ ਲੋਕਾਂ ਨੂੰ। ਮੈਂ ਨਹੀਂ ਰੋਕਦਾ ਹਿੰਦੂਆਂ ਨੂੰ, ਈਸਾਈਆਂ ਨੂੰ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਪ੍ਰਚਾਰ ਕਰੋ, ਪ੍ਰੇਮ ਨਾਲ ਧਰਮ ਪ੍ਰਫੁੱਲਤ ਕਰੋ, ਪਰ ਕਿਸੇ ਦੀ ਆਰਥਿਕ ਹਾਲਤ ਦਾ ਫਾਇਦਾ ਉਠਾ ਕੇ ਟਕੇ ਸੁੱਟ ਕੇ ਅਗੇ ਦੀ ਬੱਚੇ ਪੜ੍ਹਾ ਦੇਵਾਂਗੇ, ਤੁਹਾਨੂੰ ਦਵਾਈ ਦੇ ਦੇਵਾਂਗੇ, ਨੌਕਰੀ ਲਵਾ ਦੇਵਾਂਗੇ, ਧਰਮ ਤਬਦੀਲ ਕਰਨਾ। ਜੇ ਸਿੱਖ ਏਦਾਂ ਧਰਮ ਬਦਲ ਤੇ ਆ ਗਏ ਤੇ ਸਾਰੀ ਦੁਨੀਆਂ ਵਿੱਚ ਹੀ ਖਾਲਸਾ ਰਾਜ ਹੁੰਦਾ। ਜੇ ਅਸੀਂ ਲੰਗਰ ਜਾਤ ਵੇਖ ਕੇ ਬਹੀਏ, ਜੇ ਅਸੀਂ ਲੰਗਰ ਧਰਮ ਵੇਖ ਕੇ ਬਹੀਏ, ਜੇ ਅਸੀਂ ਕੋਰੋਨਾ ਕਾਲ ਦੇ ਵਿੱਚ ਦਵਾਈਆਂ ਧਰਮ ਵੇਖ ਕੇ ਬਹੀਏ, ਜਾਂ ਲੋਕਾਈ ਨੂੰ ਇਹ ਆਖੀਏ ਵੀ ਆਕਸੀਜਨ ਸਿਲੰਡਰ ਉਸਨੂੰ ਹੀ ਦੇਵਾਂਗੇ ਜਿਹੜਾ ਅੰਮ੍ਰਿਤ ਛਕੇਗਾ, ਲੰਗਰ ਉਹਦੇ ਘਰ ਹੀ ਪਹੁੰਚੇਗਾ ਜਿਹੜਾ ਇਹ ਅੰਮ੍ਰਿਤ ਛਕੇਗਾ, ਤੇ ਸ਼ਾਇਦ ਸਾਰੀ ਦੁਨੀਆਂ ਨੂੰ ਅਸੀਂ ਸਿੱਖ ਬਣਾ ਲੈਂਦੇ। ਪਰ ਸਾਨੂੰ ਹੁਕਮ ਨਹੀਂ ਹੈ ਗੁਰੂ ਪਾਤਸ਼ਾਹ ਦਾ ਕਿਸੇ ਦੀ ਆਰਥਿਕ ਹਾਲਤ ਦਾ ਫਾਇਦਾ ਨਹੀਂ ਉਠਾਉਣਾ। ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ, ਜਨ ਨਾਨਕ ਧੂੜ ਮੰਗਿਆ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰਾਹ ਨਾਮ ਜਪਾਵੈ। ਸਾਡਾ ਸਿਧਾਂਤ ਹੈ ਪ੍ਰੇਮ ਨਾਲ ਪ੍ਰਚਾਰ ਕਰੋ। ਅਗਰ ਲੋਕਾਈ ਨੂੰ ਤੁਹਾਡੇ ਖਿਆਲਾਤ ਧਰਮ ਦੇ ਚੰਗੇ ਲੱਗੇ, ਤੁਹਾਡੇ ਧਰਮ ਵਿੱਚ ਉਹ ਆਵੇਗਾ, ਧਰਮ ਪ੍ਰਫੁੱਲਤ ਹੋਵੇਗਾ। ਜਿਹੜੇ ਵੀ ਪੈਸੇ ਦੇ ਲਾਲਚ ਨਾਲ ਕਨਵਰਜਨ ਕਰ ਰਹੇ ਨੇ, ਸਰਕਾਰ ਨੂੰ ਵੀ ਉਹਨਾਂ ਤੇ ਲਗਾਮ ਕੱਸਣੀ ਚਾਹੀਦੀ ਹੈ। ਧਰਮ ਪ੍ਰੇਮ ਦਾ ਵਿਸ਼ਾ ਹੈ, ਪੈਸੇ ਦਾ ਨਹੀਂ। ਸੋ ਸਿੱਖਾ, ਮੰਗਣ ਵਾਲਾ ਸਿੱਖ ਨਹੀਂ, ਸਿੱਖ ਦਾਤਾ ਹੈ। ਦਾਤਾ ਉਹ ਹੈ ਜਿਹਨੇ ਗੁਰੂ ਦੇ ਹੁਕਮ ਵਿੱਚ ਚੱਲ ਕੇ ਗੁਰੂ ਦਾ ਭਾਣਾ ਮੰਨਿਆ, ਉਹਨਾਂ ਦੀ ਭੁੱਖ ਚਲੀ ਗਈ, ਉਹ ਵੰਡਣ ਵਾਲੇ ਬਣੇ ਹਨ।
ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ।
ਪਰਮਾਤਮਾ ਦਾ ਮਾਰਗ ਪ੍ਰਚਲਿਤ ਹੈ ਦੁਨੀਆਂ ਤੇ, ਪਰਮਾਤਮਾ ਪ੍ਰਗਟ ਹੈ ਦੁਨੀਆਂ ਤੇ, ਪਰ ਫਿਰ ਪੁੱਛੀਦਾ ਕਿਵੇਂ ਮਿਲੇਗਾ। ਅਸੀਂ ਇੱਧਰ ਉੱਧਰ ਫਿਰ ਯਤਨ ਕਰਦੇ ਹਾਂ।
ਹਰ ਹਰ ਤੇਰਾ ਨਾਮ ਹੈ ਹਰ ਘਰ ਚ ਲੈ ਜਾਈਐ।
ਹੁਣ ਕਿਸੇ ਵੀ ਰਸਤੇ ਤੇ ਚੱਲਣਾ ਹੈ, ਤੁਹਾਨੂੰ ਉਸ ਰਸਤੇ ਤੇ ਜਾਣ ਦੇ ਲਈ ਕੁਝ ਸਾਧਨ ਤੇ ਚਾਹੀਦੇ ਨੇ ਨਾ। ਮੰਨ ਲਓ ਤੁਸੀਂ ਦਿੱਲੀ ਤੋਂ ਅੰਮ੍ਰਿਤਸਰ ਆਉਣਾ, ਪੈਸੇ ਚਾਹੀਦੇ ਨੇ, ਟਿਕਟ ਲੈਣੀ ਪਵੇਗੀ। ਪਰਮਾਤਮਾ ਦੇ ਮਾਰਗ ਤੇ ਮਾਇਆ ਦੀ ਟਿਕਟ ਨਹੀਂ ਚੱਲਦੀ, ਹਰੀ ਦੇ ਨਾਮ ਦੀ ਹੀ ਟਿਕਟ ਚੱਲਦੀ ਹੈ, ਹਰੀ ਦੇ ਨਾਮ ਦਾ ਹੀ ਖਰਚਾ ਚੱਲਦਾ ਹੈ। ਪਰਮਾਤਮਾ ਦੇ ਰਸਤੇ ਤੇ ਚੱਲਣ ਦਾ ਜੋ ਸਾਜੋ ਸਮਾਨ ਹੈ ਉਹ ਹੈ ਚੌਂਕੜਾ ਲਾ ਕੇ ਅਭਿਆਸ ਕਰਨਾ, ਬਾਣੀ ਪੜ੍ਹਨੀ। ਉਹੀ ਪਰਮਾਤਮਾ ਦੇ ਰਾਹ ਤੇ ਚੱਲ ਕੇ ਉਸ ਮੰਜ਼ਲੇ ਮਕਸੂਦ ਤੱਕ ਪਹੁੰਚ ਸਕਦਾ ਹੈ।
ਜਿਨੂੰ ਗੁਰਮੁਖ ਹਾਰਿਆ ਰਾਧਿਆ ਸੀ ਸਾਹ ਵਡਦਾਨੇ।
ਅਸਲ ਸ਼ਾਹੂਕਾਰ ਉਹ ਨੇ ਜਿਨ੍ਹਾਂ ਗੁਰੂ ਦੀ ਸ਼ਰਨ ਜਾ ਕੇ ਨਾਮ ਤੇ ਆਇਆ, ਹਰੀ ਦੇ ਗੀਤ ਗਾਏ, ਉਹ ਵੰਡਣ ਵਾਲੇ ਨੇ। ਉਹ ਨਾਮ ਧਨ ਵੀ ਵੰਡਦੇ ਨੇ, ਉਹ ਦਾਤਾ ਵੰਡਣ ਦੇ ਕਾਬਲ ਵੀ ਹੋ ਜਾਂਦੇ ਹਨ।
ਸਤਿਗੁਰ ਕਉ ਸਦੁ ਵਾਰਿਆ ਗੁਰ ਬਚਨ ਸਮਾਣੇ।
ਮੈਂ ਆਪਣਾ ਆਪ ਗੁਰਾਂ ਤੋਂ ਵਾਰਦਾ ਹਾਂ ਜਿਨ੍ਹਾਂ ਦੇ ਬਚਨ ਮੰਨ ਕੇ ਅਸੀਂ ਪਰਮਾਤਮਾ ਵਿੱਚ ਸਮਾਣੇ, ਸਮਾ ਗਏ, ਇਕਮਿਕ ਹੋਏ ਹਾਂ।
ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ।
ਹੈ ਪਰਮ ਈਸ਼ਵਰ ਤੂੰ ਸਾਡਾ ਠਾਕੁਰ ਹੈ, ਤੂੰ ਸਾਡਾ ਖਸਮ ਹੈ, ਤੂੰ ਸਾਡੇ ਲਈ ਮੀਰ ਹੈ। ਮੀਰ ਤੋਂ ਭਾਵ ਹੈ ਸਵਾਮੀ ਹੈ, ਸਾਡੇ ਸਿਰ ਦਾ ਸਾਈ ਹੈ, ਤੂੰ ਹੀ ਸਾਡਾ ਰਾਜਾ ਹੈ, ਤੈਨੂੰ ਹੀ ਸਾਡਾ ਸਜਦਾ ਹੈ, ਤੂੰ ਹੀ ਸਾਡਾ ਪਤ ਹੈ, ਸਿਰ ਦਾ ਖਸਮ ਹੈ।
ਖੁਦ ਪਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ।
ਤੈਨੂੰ ਚੰਗਾ ਜੋ ਲੱਗੇ ਉਹੀ ਤੇਰੀ ਬੰਦਗੀ ਕਰ ਸਕਦਾ ਹੈ, ਬਾਕੀ ਤੇ ਮਾਇਆ ਦੇ ਗੀਤ ਗਾਉਣ ਵਿੱਚ ਜੀਵਨ ਬਤੀਤ ਕਰਦੇ ਨੇ। ਐ ਗੁਣਾਂ ਦੇ ਖਜ਼ਾਨੇ, ਗੁਣਾਂ ਦੇ ਸਾਗਰ, ਕਿਰਪਾ ਕਰ ਸਾਡੇ ਤੇ, ਸਾਨੂੰ ਆਪਣਾ ਨਾਮ ਬਖਸ਼, ਕਿਉਂਕਿ ਤੇਰੀ ਬਖਸ਼ਿਸ਼ ਨਾਲ ਹੀ ਗੀਤ ਗਾਏ ਜਾ ਸਕਦੇ ਹਨ।
ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ।
ਐ ਗੁਣਾਂ ਦੇ ਖਜ਼ਾਨੇ ਪਰਮ ਈਸ਼ਵਰ, ਕਿਧਰੇ ਤੂੰ ਇੱਕ ਨਿਰਗੁਣ ਸਰੂਪ ਹੈ, ਕਿਧਰੇ ਸਰਗੁਣ ਬਹੁ ਰੰਗੀ ਹੈ, ਹਰ ਜ਼ਰੇ ਦੇ ਵਿੱਚ ਸਮਾਇਆ ਹੋਇਆ ਹੈ ਤੂੰ, ਹਰ ਨੇਤਰ ਵਿੱਚ ਸਮਾ ਕੇ ਦ੍ਰਿਸ਼ਟੀ ਬਖਸ਼ ਕੇ ਦੁਨੀਆਂ ਵੇਖਦਾ ਹੈ, ਹਰ ਸਰੀਰ ਵਿੱਚ ਜੋਤ ਤੂੰ ਹੈ, ਕਿਧਰੇ ਤੂੰ ਦਸ ਸਰਗੁਣ ਸਰੂਪ ਹੈ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ, ਕਿਧਰੇ ਤੂੰ ਵਾਹੋ ਵਾਹੋ ਬਾਣੀ, ਨਿਰੰਕਾਰ ਹੈ ਸ਼ਬਦਾ ਅਵਤਾਰ ਹੈ।
ਜੋਤਿ ਸੁਭਾਵੈ ਨਾਨਕਾ ਸਾਈ ਗੱਲ ਚੰਗੀ।
ਮਹਾਰਾਜ ਕਹਿੰਦੇ ਨੇ ਸਿੱਖੋ ਅਸਲ ਦੇ ਵਿੱਚ ਇਹ ਸਿਧਾਂਤ ਜੀਵਨ ਵਿੱਚ ਧਾਰਨਾ ਕਰੋ, ਜੇ ਜੀਵਨ ਸਫਲਾ ਕਰਨਾ ਹੈ, ਸੁੱਖ ਹੈ ਦੁੱਖ ਹੈ ਜੀਵਨ ਵਿੱਚ ਆਉਣੇ ਨੇ, ਹੱਥ ਜੋੜ ਕੇ ਪਰਮਾਤਮਾ ਦੇ ਅੱਗੇ ਬੇਨਤੀ ਕਰਿਆ ਕਰੋ, ਕੈਸਾ ਵੀ ਸਮਾਂ ਆਵੇ ਤੈਨੂੰ ਯਾਦ ਰੱਖਾਂਗੇ। ਕਹਿੰਦੇ ਫਿਰ ਉਹ ਅਵਸਥਾ ਮਿਲ ਜਾਂਦੀ ਹੈ, ਦੁੱਖਾਂ ਦੇ ਵਿੱਚ ਵੀ ਸੁੱਖ ਮਨਾ ਲਈਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਗੱਲ ਸਾਨੂੰ ਪਾਉਂਦੀ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ, ਉਹੀ ਪ੍ਰਵਾਨਗੀ ਹਾਸਲ ਕਰੇਗਾ। 84 ਉਹਦੀ ਕੱਟੀ ਗਈ, ਜੰਮਣ ਮਰਨ ਤੋਂ ਰਹਿਤ ਹੋਇਆ, ਰੋਗ ਸੋਗ ਉਹਦੇ ਮਿਟੇ ਜਿਨ੍ਹਾਂ ਪਰਮਾਤਮਾ ਦੀ ਹਰ ਗੱਲ ਨੂੰ ਚੰਗੀ ਕਰਕੇ ਜਾਣਿਆ। ਔਰ ਅੱਜ ਆਪਾਂ ਜਿਨ੍ਹਾਂ ਨੂੰ ਯਾਦ ਕਰਨ ਲੱਗੇ ਹਾਂ, ਉਹਨਾਂ ਨੇ ਗੁਰੂ ਦਾ ਭਾਣਾ ਮੰਨਿਆ, ਗੁਰੂ ਦੇ ਹੁਕਮ ਵਿੱਚ ਚੱਲੇ, ਦੀਨ ਲਈ ਸਿਰ ਦਿੱਤੇ ਆਪਾ ਵਾਰਿਆ। ਅੱਜ ਉਹ ਪਾਵਨ ਦਿਹਾੜਾ ਹੈ ਜਿਸ ਦਿਨ ਦੁਨੀਆਂ ਦਾ ਸਭ ਤੋਂ ਮਹਾਨਤਮ ਅਗੰਮੀ ਵੱਡਾ ਯੁੱਧ ਲੜਿਆ ਗਿਆ, ਚਮਕੌਰ ਦੀ ਜੰਗ। ਅੱਜ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਹੋਈ। ਸ਼ਬਦ ਦੀ ਵਿਚਾਰ ਆਪਾਂ ਕਰ ਲਈ ਹੈ, ਹੁਣ ਉਹਨਾਂ ਸ਼ਹੀਦਾਂ ਦੀ ਅਗੰਮੀ ਜੀਵਨੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ, ਜਿਹੜੇ ਸ਼ਬਦ ਤੇ ਚੱਲ ਕੇ, ਸਿੱਖੀ ਦੇ ਸਿਧਾਂਤ ਤੇ ਚੱਲ ਕੇ ਸਾਡੇ ਲਈ ਚਾਨਣ ਮੁਨਾਰੇ ਹੋ ਨਿਬੜੇ। ਕੀ ਕਾਰਨ ਬਣਿਆ ਗੁਰੂ ਸਾਹਿਬ ਨੂੰ ਸਰਬੰਸ ਵਾਰਨਾ ਪਿਆ, ਕੀ ਕਾਰਨ ਬਣਿਆ ਬਾਬੇ ਕੇ ਬਾਬਰਕਿਆਂ ਨਾਲ ਟਕਰਾਉਂਦੇ ਰਹੇ। ਯਾਦ ਰੱਖਿਓ ਗੁਰੂ ਦਾ ਇੱਕ ਬਿਰਦ ਹੈ, ਸਤਿਗੁਰ ਦਾਤਾ ਮੁਕਤ ਕਰਾਏ। ਤੈਨੂੰ ਰੋਗ ਹੈ, ਤੈਨੂੰ ਸੋਗ ਹੈ, ਤੇਰੇ ਪੈਰਾਂ ਵਿੱਚ ਬੇੜੀਆਂ ਨੇ, ਕੋਈ ਵੀ ਬੰਧਨ ਹੈ, ਵਿਕਾਰਾਂ ਦਾ ਬੰਧਨ ਹੈ, ਦਲਿੱਦਰ ਦਾ ਬੰਧਨ ਹੈ, ਗਰੀਬੀ ਦਾ ਬੰਧਨ ਹੈ, ਗੁਰੂ ਐਸਾ ਦਾਤਾਰ ਹੈ, ਗੁਰੂ ਮੁਕਤੀ ਬਖਸ਼ਦਾ ਹੈ, ਰੋਗ ਵੀ ਮਿਟਾਉਂਦਾ ਹੈ, ਸੋਗ ਵੀ ਮਿਟਾਉਂਦਾ ਹੈ, ਪ੍ਰਤੱਖ ਪੈਰਾਂ ਦੀਆਂ ਬੇੜੀਆਂ ਵੀ ਕੱਟਦਾ ਹੈ। 1001 ਤੋਂ ਮਹਿਮੂਦ ਗਜ਼ਨਵੀ ਰਾਜ ਕਰ ਰਿਹਾ ਭਾਰਤ ਤੇ, ਬਾਬਰ ਦਾ ਸਮਾਂ ਆਇਆ, ਗੁਰੂ ਨਾਨਕ ਸਾਹਿਬ ਪ੍ਰਗਟ ਹੋਏ। ਬਾਬਰ ਜ਼ੁਲਮ ਕਰਦਾ ਹੈ ਭਾਰਤ ਵਰਸ਼ ਤੇ, ਗੁਰੂ ਨਾਨਕ ਸਾਹਿਬ ਕਹਿੰਦੇ ਇਨਸਾਨੀਅਤ ਤੇ ਜ਼ੁਲਮ ਨਾ ਕਰ, ਜਾਬਰ ਕਿਉਂ ਬਣਦਾ ਹੈ, ਰਾਜਾ ਪ੍ਰਜਾ ਦੀ ਰੱਖਿਆ ਲਈ ਹੁੰਦਾ, ਘਾਣ ਲਈ ਨਹੀਂ। ਗੁਰੂ ਅਰਜਨ ਸਾਹਿਬ ਨੇ ਜਹਾਂਗੀਰ ਨੂੰ ਸਮਝਾਇਆ, ਕੀ ਮਿਲਿਆ? ਤੱਤੀ ਤਵੀ ਸ਼ਹਾਦਤ। ਗੁਰੂ ਹਰਗੋਬਿੰਦ ਸਾਹਿਬ ਨੂੰ ਤਲਵਾਰ ਚੁੱਕਣੀ ਪਈ, ਚਾਰ ਜੰਗਾਂ ਭਾਰਤ ਵਰਸ਼ ਦੇ ਬਾਦਸ਼ਾਹ ਸ਼ਾਹਜਹਾਨ ਨਾਲ ਲੜੀਆਂ, ਚਾਰੇ ਬਾਪੂ ਜਿੱਤਿਆ ਹੈ। ਬਾਬੇ ਕਿਆਂ ਬਾਬਰ ਕਿਆਂ ਦੀ ਟੱਕਰ ਚੱਲਦੀ ਰਹੀ, ਕਦੇ ਗਿਆਨ ਤੇ ਅਗਿਆਨ ਦੀ, ਕਦੇ ਲੋਹ ਖੜਗਾਂ ਖੜਕਦੀਆਂ ਰਹੀਆਂ। ਇਸ ਟੱਕਰ ਦੇ ਵਿੱਚ ਭਾਰਤ ਵਰਸ਼ ਦੀ, ਸਨਾਤਨ ਮਤ ਦੀ, ਜੰਝੂ ਦੀ, ਹਿੰਦੂਇਜ਼ਮ ਦੀ ਰੱਖਿਆ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੁੰਦੇ ਨੇ। ਚਾਂਦਨੀ ਚੌਂਕ ਸੀਸ ਦਿੱਤਾ, ਸੀਸ ਦੀਆ ਪਰ ਸਿਰ ਨਾ ਦੀਆ, ਸਿਰ ਨਹੀਂ ਦਿੱਤਾ, ਸਿਰ ਨਹੀਂ ਝੁਕਾਇਆ, ਸਿਰ ਦੇ ਦਿੱਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਔਰੰਗਜ਼ੇਬ ਦੇ ਖਿਲਾਫ ਫਿਰ ਤਲਵਾਰ ਚੁੱਕਣੀ ਪਈ, ਕਿਉਂਕਿ ਜ਼ੁਲਮੋ ਸਤਮ ਕਰਨੋਂ ਨਹੀਂ ਸੀ ਹਟਦਾ। ਸਾਡੀ ਮੁਸ਼ਕਲ ਇਹ ਸੀ, ਗੁਰੂ ਕਿਆਂ ਦੇ ਨਾਲ ਮੁਗਲ ਤੇ ਤੱਤੇ ਸਨ, ਪਰ ਕੁਝ 22 ਧਾਰ ਦੇ ਰਾਜੇ ਭੀਮ ਚੰਦ ਆਦਿ ਕਬੀਰ ਰਲ ਗਏ। ਕਈ ਹਮਲੇ ਗੁਰੂ ਸਾਹਿਬ ਤੇ ਕੀਤੇ, ਹਰ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਨੰਦਾਂ ਦੀ ਪੁਰੀ ਦਾ ਮਾਲਕ ਜਿੱਤਦਾ ਰਿਹਾ, ਕਿਉਂਕਿ ਗੁਰੂ ਦੇ ਸਮੇਂ ਬੰਦਿਆਂ ਦੀ ਗਿਣਤੀ ਮਾਇਨੇ ਨਹੀਂ ਰੱਖਦੀ, ਗੁਰੂ ਨੂੰ ਬੰਦਾ ਜਿੱਤ ਨਹੀਂ ਸਕਦਾ, ਗੁਰ ਪਰਮੇਸ਼ਰ ਇੱਕੋ ਜਾਣ ਅਕਾਲ ਪੁਰਖ ਦਾ ਰੂਪ ਹੈ। ਜਦੋਂ ਭੀਮ ਚੰਦ ਆਦਿਕ ਬਾਈ ਧਾਰ ਦੇ ਰਾਜੇ ਸਮਝ ਗਏ, ਸੂਬਾ ਸਰਹੰਦ ਸਮਝ ਗਿਆ ਵੀ ਗੁਰੂ ਨੂੰ ਜਿੱਤਿਆ ਨਹੀਂ ਜਾ ਸਕਦਾ, ਲੁਟੇਰਿਆਂ ਨੂੰ ਲੈ ਕੇ ਧਾੜਵੀਆਂ ਨੂੰ ਲੈ ਕੇ ਗੁਰੂ ਨੂੰ ਹਰਾਇਆ ਨਹੀਂ ਜਾ ਸਕਦਾ, ਇੱਕ ਔਰੰਗਜ਼ੇਬ ਨੂੰ ਲੰਮੀ ਚੌੜੀ ਚਿੱਠੀ ਲਿਖੀ, ਆਏ ਔਰੰਗਜ਼ੇਬ ਭਾਰਤ ਵਰਸ਼ ਵਿੱਚ ਤੇਰਾ ਹੁਕਮ ਚੱਲਦਾ ਹੈ, ਇੱਕ ਆਨੰਦਾਂ ਦੀ ਪੁਰੀ ਐਸੀ ਹੈ ਜਿੱਥੇ ਤੇਰਾ ਹੁਕਮ ਨਹੀਂ ਚੱਲਦਾ। ਤੂੰ ਕਹਿੰਦਾ ਹੈ ਭਾਰਤੀ ਗੁਲਾਮ ਨੇ ਕਲਗੀ ਨਾ ਲਾਉਣ, ਗੁਰੂ ਗੋਬਿੰਦ ਸਿੰਘ ਹੀਰਿਆਂ ਜੜੀ ਕਲਗੀ ਲਾਉਂਦਾ ਹੈ। ਤੂੰ ਕਹਿੰਦਾ ਹੈ ਦਿੱਲੀ ਦੇ ਤਖ਼ਤ ਤੋਂ ਉੱਚਾ ਕੋਈ ਰਾਜਾ ਤਖ਼ਤ ਨਹੀਂ ਬਣਾ ਸਕਦਾ, ਕੇਸਗੜ੍ਹ ਦਾ ਤਖ਼ਤ ਤੇਰੇ ਤਖ਼ਤ ਨਾਲੋਂ ਉੱਚਾ ਹੈ। ਤੂੰ ਕਹਿੰਦਾ ਹੈ ਨਗਾਰੇ ਤੇ ਚੋਟ ਨਹੀਂ ਗੁਲਾਮ ਕਰ ਸਕਦੇ, ਉਹਨੇ ਰਣਜੀਤ ਨਗਾਰਾ ਬਣਾਇਆ ਹੈ ਆਨੰਦਾਂ ਦੀ ਪੁਰੀ ਵਿੱਚ। ਤੂੰ ਕਹਿੰਦਾ ਹੈ ਗੁਲਾਮ ਘੋੜੇ ਨਹੀਂ ਰੱਖ ਸਕਦੇ, ਉਹਨੇ ਅਰਬੀ ਤੁਰਕੀ ਘੋੜੇ ਰੱਖੇ ਨੇ। ਤੂੰ ਕਹਿੰਦਾ ਹੈ ਦਿੱਲੀ ਦਾ ਤਖ਼ਤ ਹੀ ਨਿਆਂ ਕਰਦਾ ਹੈ, ਜਾ ਕੇ ਵੇਖ ਕੇਸਗੜ੍ਹ ਦੇ ਤਖ਼ਤ ਤੇ ਵੀ ਲੋਕਾਂ ਦੇ ਨਿਆਂ ਆਉਂਦੇ ਨੇ। ਤੂੰ ਜੈ ਬੇਕਾਬੂ ਦਰਿਆ ਹੈ ਤੇ ਤੈਨੂੰ ਬੰਨ ਆਨੰਦਾਂ ਦੀ ਪੁਰੀ ਵਿੱਚ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨੇ ਲਾਇਆ ਏ, ਪਿਤਾ ਦਾ ਬਦਲਾ ਲਵੇਗਾ ਤੇਥੋਂ, ਤਾਕਤ ਵੱਧ ਰਹੀ ਹੈ, ਕਿਧਰੇ ਦਿੱਲੀ ਨੂੰ ਕੂਚ ਕਰਕੇ ਆ ਗਿਆ, ਤੇਰਾ ਖੁਰਾ ਖੋਜ ਨਾ ਮਿਟਾ ਦੇਵੇ ਇਸ ਤੋਂ ਪਹਿਲਾਂ ਕਿ ਗੁਰੂ ਤੈਨੂੰ ਢਾਵੇ। ਚਿੱਠੀਆਂ ਕੱਢ ਦਿੱਲੀਓ, ਉੱਤਰੀ ਭਾਰਤ ਦੀ ਫੌਜ ਸਾਰੀ ਆਵੇ, ਆਨੰਦਾਂ ਦੀ ਪੁਰੀ ਘੇਰ ਕੇ ਖੁਰਾ ਖੋਜ ਮਿਟਾ ਦਈਏ ਗੁਰੂ ਦਾ। ਔਰੰਗਜ਼ੇਬ ਕੰਨਾਂ ਦਾ ਕੱਚਾ, ਹੁਕਮ ਕੱਢਦਾ ਹੈ ਸੂਬਾ ਵਜ਼ੀਰ ਖਾਂ, ਸੂਬਾ ਸਰਹੰਦ, ਜਲੰਧਰ ਦਾ ਸੂਬਾ, ਕਸ਼ਮੀਰ ਦਾ ਸੂਬਾ, ਸਾਰੀਆਂ ਫੌਜਾਂ ਲਾਹੌਰ ਦੇ ਸੂਬੇ ਸਮੇਤ ਬਾਈ ਧਾਰ ਦੇ ਰਾਜੇ ਭੀਮ ਚੰਦ ਹੋਣੀ ਆਨੰਦਾਂ ਦੀ ਪੁਰੀ ਨੂੰ 1704 ਵਿੱਚ ਘੇਰਦੇ ਨੇ। 1761 ਬਿਕਰਮੀ ਸੰਮਤ ਹੈ, ਉਦੋਂ ਮਈ ਦਾ ਮਹੀਨਾ ਹੈ, 7 ਮਹੀਨੇ ਘੇਰਾ ਪਿਆ ਰਿਹਾ, ਗੁਰੂ ਨੂੰ ਹਰਾ ਨਹੀਂ ਸਕੇ। 20 ਗੁਣਾ ਵੱਧ ਦੁਸ਼ਮਣਾਂ ਦੀ ਫੌਜ ਵੀ ਗੁਰੂ ਦਾ ਕੁਝ ਵਿਗਾੜ ਨਹੀਂ ਸਕੀ। ਔਰ ਇਹ ਮੈਂ ਸਿੱਖਾਂ ਦਾ ਲਿਖਿਆ ਇਤਿਹਾਸ ਤੁਹਾਡੇ ਨਾਲ ਸਾਂਝਾ ਨਹੀਂ ਕਰਾਂਗਾ, ਕਿਉਂਕਿ ਤੁਹਾਡੇ ਮਨ ਚ ਆਵੇਗਾ ਵੀ ਸਿੱਖ ਵਧਾ ਚੜਾ ਕੇ ਗੱਲ ਕਰਦੇ ਨੇ ਆਪਣੇ ਗੁਰੂ ਦੀ। ਹਕੀਮ ਜੋਗੀ ਅੱਲਾ ਯਾਰ ਖਾਂ ਸ਼ਾਹੀਦਾਨੇ ਵਫਾ ਗੰਜੇ ਸ਼ਹੀਦਾਂ, ਦੋ ਪੁਸਤਕਾਂ ਪਰਸ਼ੀਅਨ ਵਿੱਚ ਲਿਖਦਾ ਕਹਿੰਦਾ ਹੈ, ਅਦਾ ਕੀ ਫੌਜ ਕੇ ਨਾ ਸ਼ੁਮਾਰੋ ਹਿਸਾਬ ਥੇ, ਸਰਦਾਰੇ ਫੌਜ ਏਕ ਨਹੀਂ ਦੋ ਨਵਾਬ ਥੇ। ਕਹਿੰਦਾ ਦੁਸ਼ਮਣ ਦੀ ਫੌਜ ਦਾ ਹਿਸਾਬ ਨਹੀਂ ਲਾਇਆ ਜਾ ਸਕਦਾ, ਰਾਜੇ ਕਈ ਪਹਾੜ ਕੇ ਹਮ ਰਕਾਬ ਥੇ, ਸਿੰਘੋਂ ਸੇ ਬਿਸ਼ਤ ਚੰਦ ਯਹ ਸ਼ੈਖੋ ਸ਼ਾਬ ਥੇ। ਇੰਨਾ ਮੈਂ ਕਹਿ ਸਕਦਾ ਵੀ 20 ਗੁਣਾ ਵੱਧ ਗੁਰੂ ਨਾਲੋਂ ਫੌਜ ਸੀ ਆਨੰਦਪੁਰ ਮੁਗਲਾਂ ਦੀ। ਉਹ ਮੁਸਲਮਾਨ ਹੋ ਕੇ ਸੱਚ ਬਿਆਨ ਕਰਦਾ ਹੈ, ਜੰਗ ਨਾ ਜਿੱਤ ਸਕੇ ਮੁਗਲ। ਕੁਰਾਨ ਦੀਆਂ ਝੂਠੀਆਂ ਕਸਮਾਂ ਔਰੰਗਜ਼ੇਬ ਵੱਲੋਂ ਆਈਆਂ, ਗਊ ਦੀ ਝੂਠੀ ਕਸਮ ਭੀਮ ਚੰਦ ਵੱਲੋਂ ਆਈ। ਔਰ ਗੁਰੂ ਸਾਹਿਬ ਨੂੰ ਇੱਕ ਗੱਲ ਆਖੀ ਗਈ, ਵੇਖੋ ਤੁਸੀਂ ਉਹ ਫਕੀਰ, ਇਹ ਕਿਲੇ, ਇਹ ਫੌਜਾਂ, ਇਹ ਤਖਤੋ ਤਉਸ, ਲੋਕ ਦੇ ਬਾਦਸ਼ਾਹ ਦਾ ਸਿੰਘਾਸਣ ਨੇ, ਲਾਲਚ ਰਾਜਾ ਕਰੇ ਤੇ ਸੋਭਦਾ ਹੈ, ਤੁਸੀਂ ਇੱਕ ਕਿਲੇ ਬਦਲੇ, ਜ਼ਮੀਨ ਦੇ ਟੁਕੜੇ ਬਦਲੇ, ਆਨੰਦਪੁਰ ਬਦਲੇ ਝਗੜਾ ਕਰ ਰਹੇ ਹੋ, ਖੂਨ ਵਹਾਉਂਦੇ ਹੋ, ਫਕੀਰ ਹੋ ਤੇ ਛੱਡ ਕੇ ਜਾਓ ਇੱਥੋਂ, ਤੁਸੀਂ ਦਾਤਾਰ ਸਮਝੇ ਜਾਂਦੇ ਹੋ, ਝੋਲੀਆਂ ਭਰਨ ਵਾਲੇ ਸਮਝੇ ਜਾਂਦੇ ਹੋ, ਤੁਹਾਨੂੰ ਲਾਲਚ ਕਾਹਦਾ ਹੈ। ਅੱਲਾ ਯਾਰ ਖਾਂ ਲਿਖਦੇ ਨੇ, ਇਤਨੇ ਮੈਂ ਇਤਲਾਹ ਹੋਈ ਕਿ ਕਾਸੇ ਦੇ ਕਾਇਆ ਹੈ, ਸਰਹੰਦ ਕੇ ਨਵਾਬ ਕਾ ਪੈਗਾਮ ਲਾਇਆ ਹੈ, ਪੈਗਾਮ ਦੇ ਦਿੱਤਾ। ਗੁਰੂ ਸਾਹਿਬ ਕਹਿੰਦੇ ਸਾਨੂੰ ਮਾਲੂਮ ਹੈ ਤੁਸੀਂ ਪੈਮਾ ਸ਼ਿਕਨ ਹੋ, ਕਸਮਾਂ ਖਾ ਰਹੇ ਹੋ, ਆਨੰਦਪੁਰ ਛੱਡੋ, ਹਮਲਾ ਨਹੀਂ ਕਰਾਂਗੇ, ਹਮਲਾ ਤੁਸੀਂ ਫਿਰ ਕਰ ਦੇਣਾ, ਪਰ ਠੀਕ ਹੈ, ਮੇਰਾ ਬਿਰਦ ਹੈ ਝੋਲੀਆਂ ਭਰਨ ਵਾਲਾ, ਜੇ ਜਗ੍ਹਾ ਛੱਡਿਆਂ ਝਗੜਾ ਟਲਦਾ ਹੈ, ਮੈਂ ਪਹਿਲਾਂ ਫਕੀਰ ਹਾਂ ਫਿਰ ਸੂਰਬੀਰ ਹਾਂ, ਜਿੱਤੜੇ ਫਲ ਮਨ ਵਾਂਸ਼ੀ ਹੈ ਤਿੱਤੜੇ ਸਤਿਗੁਰ ਪਾਸ, ਮੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਔਰੰਗਜ਼ੇਬ ਦੀਆਂ ਫੌਜਾਂ ਨੂੰ ਕਹਿ ਦਿਓ ਆਨੰਦਪੁਰ ਛੱਡਦਾ ਹਾਂ ਮੈਂ, ਪਰ ਫਕੀਰ ਦੇ ਨਾਲ ਨਾਲ ਮੈਂ ਅਮੀਰ ਵੀ ਹਾਂ, ਸ਼ਕਤੀ ਦਾ ਵਾਰਸ ਵੀ ਹਾਂ, ਜੇ ਮੇਰੇ ਰਸਤੇ ਵਿੱਚ ਇਹਦੇ ਵਾਧਾ ਕੋਈ ਅੱਗੇ ਆਇਆ, ਉਹਦੇ ਧੜ ਤੇ ਸਿਰ ਨਹੀਂ ਰਵੇਗਾ। ਬੇਵਜ੍ਹਾ ਹੈ ਹਮ ਤੋ ਖੁਦ ਨਹੀਂ ਚਾਹਤੇ ਕਿ ਜੰਗ ਹੋ, ਉਸੇ ਲੜੇਂਗੇ, ਲੜਨੇ ਕੀ ਜਿਸੇ ਉਮੰਗ ਹੋ, ਠੋਕਰ ਸੇ ਫੇਂਕ ਦੇਂਗੇ ਜੋ ਰਸਤੇ ਮੇ ਸੰਗ ਹੋ, ਸਰ ਇਸਕਾ ਕਾਟ ਲੇਂਗੇ ਕਹਾ ਜਿਸਨੇ ਤੰਗ ਹੋ, ਖੁਰੇਂਜ਼ੀ ਵਰਨਾ ਖਲਕ ਕੀ ਕਬ ਹਮਕੋ ਭਾਤੀ ਹੈ, ਸ਼ੇਰੋਂ ਕੀ ਫੌਜ ਕਹਿ ਦੇ ਤੂੰ ਕਾਸਦ ਜਾਤੀ ਹੈ, ਜਾ ਕਾਸਦ ਜਾ ਕੇ ਸੁਨੇਹਾ ਦੇ, ਸ਼ੇਪੋ ਦੀ ਰਾਤ ਗੁਰੂ ਗੋਬਿੰਦ ਸਿੰਘ ਨੰਦਾ ਦੀ ਪੁਰੀ ਨੂੰ ਛੱਡੇਗਾ। ਆਨੰਦਪੁਰ ਛੱਡਿਆ, ਗੁਰਧਾਮਾਂ ਦੀ ਸੇਵਾ ਬਾਬਾ ਗੁਰਬਖਸ਼ ਦਾਸ ਉਦਾਸੀ ਮਹਾਤਮਾ ਮਹਾਪੁਰਸ਼ ਬਾਬਾ ਸ਼੍ਰੀ ਚੰਦ ਜੀ ਦੀ ਸੰਪਰਦਾਇ ਦੇ ਹੀਰੇ ਨੂੰ ਬਖਸ਼ ਕੇ ਕੀਰਤਪੁਰ ਸਾਹਿਬ ਵੱਡਿਆਂ ਦੀ ਜਗ੍ਹਾ ਤੇ ਨਮਸਕਾਰ ਕੀਤੀ ਹੈ। ਸਰਸਾ ਦੇ ਕੰਢੇ ਪਹੁੰਚੇ, ਘਮਸਾਨ ਦਾ ਉੱਥੇ ਯੁੱਧ ਮੱਚਦਾ ਹੈ। ਬਾਬਾ ਜੀਤ ਸਿੰਘ ਉੱਥੇ ਆਪਣੀ ਤੇਗ ਦੇ ਜ਼ੋਹਰ ਦਿਖਾਉਂਦੇ ਨੇ। ਉੱਥੇ ਆਸਾ ਦੀ ਵਾਰ ਲੱਗੀ, ਨਿਤਨੇਮ ਹੋਇਆ। ਗੁਰੂ ਗੋਬਿੰਦ ਸਿੰਘ ਨੇ ਐਸੀ ਤਲਵਾਰ ਚਲਾਈ, ਉਹ ਮੁਸਲਮਾਨ ਵੀਰ ਇੱਕ ਗੱਲ ਕਹਿੰਦਾ ਹੈ ਅੱਲਾ ਯਾਰ ਖਾਂ, ਕਹਿੰਦਾ ਰਾਜਪੂਤਾਣੇ ਦੇ 22 ਰਾਜਿਆਂ ਨੂੰ ਬਾਹਾਂ ਤੇ ਮਾਣ ਸੀ, ਵੀ ਇਹ ਫਕੀਰ ਸਾਡੇ ਅੱਗੇ ਕਿੱਥੇ ਟਿਕੇਗਾ। 7 ਮਹੀਨੇ ਜੰਗ ਚੱਲਦਾ ਰਿਹਾ, ਫਿਰ ਵੀ ਹੰਕਾਰ ਵਿੱਚ ਨੇ। ਮੁਗਲਾਂ ਨੂੰ ਵਲਵਲਾ ਸੀ, ਅਸੀਂ ਖਾਨਦਾਨੀ ਤਲਵਾਰੀਏ, ਸਾਡੇ ਸਾਵੇਂ ਮਾਲਾ ਫੇਰਨ ਵਾਲਾ ਕਿੱਥੇ ਟਿਕੇਗਾ। ਕਹਿੰਦਾ ਸਿੱਖੋ ਤੁਹਾਡੇ ਗੁਰੂ ਦੀ ਤਾਕਤ ਦੱਸਾਂ, ਐਵੇਂ ਖੁਦਾ ਦਾ ਰੂਪ ਨਹੀਂ ਕਹਿੰਦਾ ਮੈਂ, ਬੰਦਾ ਹੁੰਦਾ ਤੇ ਲੱਖਾਂ ਅੱਗੇ ਢਹਿ ਜਾਂਦਾ, ਉਹ ਖੁਦਾ ਪ੍ਰਗਟ ਸੀ। ਕਹਿੰਦਾ ਸਤਿਗੁਰੂ ਨੇ ਰਾਜਪੂਤੋਂ ਕੇ ਸ਼ੱਕੇ ਛੁਡਾ ਦੀਏ, ਮੁਗਲੋਂ ਕੇ ਜੋ ਵਲਵਲੇ ਥੇ ਵੋ ਵੀ ਮਿਟਾ ਦੀਏ, ਸਾਰੇ ਸੁਪਨੇ ਕਲਗੀ ਧਰ ਦੀ ਤਲਵਾਰ ਨੇ 22 ਧਾਰ ਦੇ ਰਾਜਿਆਂ ਦੇ ਮੁਗਲਾਂ ਦੇ ਚਕਨਾ ਚੂਰ ਕੀਤੇ। ਮੁਗਲ ਸਰਸਾ ਦੇ ਕੰਢੇ ਡਰ ਕੇ ਪਿੱਛੇ ਹਟੇ, ਹੁਕਮ ਹੋਇਆ ਪਰਿਵਾਰ ਨੂੰ ਚਲੋ ਸਰਸਾ ਲੰਘੀਏ। 7 ਦੀ ਸਵੇਰ ਇਹ ਮਹਾਨ ਜੰਗ ਲੜ ਕੇ ਸਰਸਾ ਦੇ ਕੰਢੇ ਬਾਪੂ ਪਾਰ ਹੋਇਆ। 3 ਹਿੱਸੇ ਪਰਿਵਾਰ ਪਾਣੀ ਦੇ ਬਹਾਵ ਨਾਲ ਵਿਖੜ ਗਿਆ। 1 ਬੰਨੇ ਮਾਤਾ ਗੁਜਰੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਗੰਗੂ ਮਿਲਦਾ ਹੈ, ਸਹੇੜੀ ਥਾਣੀ ਹੁੰਦੇ ਗ੍ਰਿਫਤਾਰੀ ਹੋਈ। ਮਰਿੰਡੇ ਗਏ, ਸਰਹੰਦ ਗਏ, 13 ਪੋਹ ਨੂੰ ਸ਼ਹਾਦਤ ਹੁੰਦੀ ਹੈ। ਦੂਸਰੀ ਤਰਫ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਬਾਬਾ ਮਨੀ ਸਿੰਘ ਨਾਲ ਕੁਝ ਸਿੱਖਾਂ ਨਾਲ ਰੋਪੜ ਥਾਣੀ ਹੁੰਦੇ ਦਿੱਲੀ ਚਲੇ ਗਏ। 3 ਹਿੱਸਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, 5 ਪਿਆਰੇ, 40 ਭੁੱਖੇ ਸਿੰਘ, ਇਹ ਮੰਜ਼ਲਾਂ ਮਾਰਦੇ ਹੋਏ ਸਰਸਾ ਤੋਂ ਅੱਗੇ ਚੱਲਦੇ ਹੋਏ ਜਾ ਰਹੇ ਨੇ ਉਸ ਪਾਵਨ ਜਗ੍ਹਾ ਵੱਲ ਜਿੱਥੇ ਦੁਨੀਆਂ ਦਾ ਮਹਾਨ ਇਤਿਹਾਸ ਸਿਰਜਿਆ ਜਾਣਾ ਹੈ। ਦੀਨ ਦੁਨੀਆਂ ਦੇ ਮਾਲਕ ਚੱਲੇ ਜਾ ਰਹੇ ਸਨ। 7 ਦੀ ਸਵੇਰ ਨੂੰ ਤੁਰਿਆ ਹੋਇਆ ਸਾਡਾ ਬਾਪੂ ਦੁੱਖਾਂ ਲੱਦੀ ਘੜੀ ਦੇ ਵਿੱਚ ਰੰਚਕ ਮਾਤਰ ਵੀ ਨਾ ਡੋਲਦਾ ਹੋਇਆ, ਕਿਉਂਕਿ ਪਰਮਾਤਮਾ ਦਾ ਸਰੂਪ ਹੈ, ਉਹਨੂੰ ਦੁੱਖ ਸੁੱਖ ਵਿਆਪਦਾ ਨਹੀਂ ਹੈ। ਭਗਵਾਨ ਕਿਹਨੂੰ ਕਹਿੰਦੇ ਨੇ? ਸੁੱਖ ਦੁੱਖ ਜਿਹੇ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ। ਭਗਵਾਨ ਜਿਹੜਾ ਸੁੱਖ ਦੁੱਖ ਤੋਂ ਉੱਪਰ ਹੈ। ਸਾਹਿਬਜ਼ਾਦੇ ਵਿਛੜ ਗਏ, ਪਰ ਰੰਚਕ ਮਾਤਰ ਵੀ ਗਿਲਾ ਨਹੀਂ, ਖੁਦਾਇਆ ਦੇ ਹੁਕਮ ਵਿੱਚ ਚਲੇ ਜਾਂਦੇ ਨੇ। ਪਿੰਡ ਘਨੌਲਾ ਲੰਘੇ, ਫਿੱਡਾ ਲੰਘੇ, ਲੋਧੀ ਮਾਜਰਾ ਲੰਘੇ, ਰੋਪੜ ਪਠਾਣਾ ਨਾਲ ਭੇੜ ਹੋਇਆ, ਇਹ ਵੀ ਜੰਗ ਜਿੱਤ ਕੇ ਅੱਗੇ ਤੁਰੇ। ਨਿਹੰਗ ਖਾਂ ਪਠਾਣ, ਕੋਟਲੇ ਦੇ ਰਹਿਣ ਵਾਲਾ, ਗੁਰਾਂ ਦਾ ਸੇਵਕ, ਉੱਥੋਂ ਮਹਾਰਾਜ ਲੰਘੇ, ਲਖੀਮਪੁਰ ਲੰਘੇ, ਬ੍ਰਾਹਮਣ ਮਾਜਰਾ ਲੰਘੇ, ਬਰੂ ਮਾਜਰਾ ਲੰਘੇ, ਦੁਗਰੀ ਲੰਘੇ, ਤਾਲਾਪੁਰ ਦੀ ਉੱਚੀ ਟਿੱਬੀ ਲੰਘ ਕੇ ਚਮਕੌਰ ਦੀ ਗੜੀ, ਚਮਕੌਰ ਦੇ ਬਾਗ ਪਹੁੰਚੇ ਨੇ। ਇਹ 7 ਦੀਆਂ ਸ਼ਾਮਾਂ ਸਨ, ਅੱਜ 8 ਹੈ। ਭਾਈ ਦਇਆ ਸਿੰਘ ਕਹਿੰਦਾ ਖੁਸ਼ ਬੜੇ ਹੋ, ਪਰਿਵਾਰ ਵਿਛੜਿਆ ਹੈ ਬਾਪੂ, ਲੋਕ ਟੁੱਟ ਜਾਂਦੇ ਨੇ, ਤੂੰ ਖੁਸ਼ ਬੜਾ ਹੈ। ਅੱਲਾ ਯਾਰ ਖਾਂ ਬਿਆਨ ਕਰਦਾ ਉਸ ਬਾਤਚੀਤ ਨੂੰ, ਕਲਗੀਧਰ ਕਹਿੰਦੇ ਜਿਸ ਖਿੱਤੇ ਮੇ ਹਮ ਕਹਤੇ ਥੇ ਆਨਾ ਯਹ ਵਹੀ ਹੈ, ਕੱਲ ਲੁੱਟ ਕੇ ਹੈ ਜਿਸ ਜਗ੍ਹਾ ਸੇ ਜਾਣਾ ਯਹ ਵਹੀ ਹੈ, ਜਿਸ ਜਾ ਪੇ ਬੱਚੋਂ ਕੋ ਕਟਾਨਾ ਯਹ ਵਹੀ ਹੈ, ਮੱਟੀ ਕਹਿ ਦੇਤੀ ਹੈ ਠਿਕਾਨਾ ਯਹ ਵਹੀ ਹੈ। ਮੈਂ ਸਰਬੰਸ ਵਾਰਨ ਦਾ ਵਾਅਦਾ ਕੀਤਾ ਸੀ ਇਨਸਾਨੀਅਤ ਲਈ, ਧਰਮ ਲਈ, ਪਰਿਵਾਰ ਵਾਰਾਂਗਾ। ਭਾਈ ਦਇਆ ਸਿੰਘ ਆ, ਮੇਰੇ ਪਰਿਵਾਰ ਦੇ ਵਿੱਚੋਂ 2 ਕਿਸ਼ਤਾਂ ਇੱਥੇ ਅਦਾ ਹੋਣੀਆਂ ਨੇ, ਕੱਲ ਨੂੰ ਮੇਰੇ ਸਾਹਿਬਜ਼ਾਦੇ ਸ਼ਹੀਦ ਹੋਣੇ ਨੇ। ਜਿਵੇਂ ਕਰਜ਼ਈ ਬੰਦਾ ਕਿਸੇ ਦਾ ਕਰਜ਼ਾ ਲਾ ਕੇ ਖੁਸ਼ ਹੁੰਦਾ ਹੈ ਨਾ, ਮੈਨੂੰ ਇਹ ਖੁਸ਼ੀ ਹੈ ਕੱਲ ਨੂੰ ਮੇਰਾ ਅੱਧਾ ਕਰਜ਼ਾ ਲੈ ਜਾਣਾ ਪਰਿਵਾਰ ਦਾ। ਜਿਹੜੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੱਠ ਪੋਹ ਦੀ ਰਾਤ ਚਮਕੌਰ ਦੀ ਗੜੀ ਤਾੜੀ ਲਾ ਕੇ ਚੋਰੀ ਚਲਿਆ ਗਿਆ। ਉਹ ਧਿਆਨ ਦਿਓ, ਬਗਾਨੇ ਪੁੱਤ ਏਦਾਂ ਨਹੀਂ ਭੱਜਣ ਦਿੰਦੇ। 10 ਲੱਖ ਦੇ ਘੇਰੇ ਨੂੰ ਤਿੱਤਰਾਂ ਵਾਂਗੂ ਉਡਾ ਕੇ ਨਿਕਲਿਆ ਸੀ ਕਲਗੀਧਰ, ਕਿਉਂਕਿ ਖੁਦਾ ਦੇ ਸਾਵੇਂ ਬੰਦੇ ਕੀਟ ਨਾਲੋਂ ਵੱਧ ਕੇ ਨਹੀਂ ਹੁੰਦੇ। ਜੇ ਮਹਾਰਾਜ ਨੇ ਨਿਕਲਣਾ ਹੁੰਦਾ ਫੌਜਾਂ ਤੋਂ ਡਰ ਕੇ, 7 ਪੋਹ ਦੀ ਰਾਤ ਚਮਕੌਰ ਦੀ ਗੜੀ ਪਹੁੰਚੇ ਨੇ, ਘੇਰਾ 8 ਪੋਹ ਦੀ ਸਵੇਰ ਪੈਂਦਾ ਹੈ, ਸਾਰੀ ਰਾਤ ਚਮਕੌਰ ਦੀ ਗੜੀ ਉਡੀਕਿਆ ਦੁਸ਼ਮਣ ਦੀਆਂ ਫੌਜਾਂ ਨੂੰ। ਕਾਰਨ ਇੱਕੋ ਹੀ ਸੀ ਵੀ ਮੈਂ ਦੁਨੀਆਂ ਤੇ ਉਹ ਇਤਿਹਾਸ ਸਿਰਜਾਂਗਾ ਜਿਹੜਾ ਅੱਜ ਤੱਕ ਕਿਸੇ ਰਹਿਬਰ ਤੋਂ ਪੈਗੰਬਰ ਤੋਂ ਸਿਰਜਿਆ ਨਹੀਂ ਗਿਆ। ਇਤਿਹਾਸ ਬਿਆਨ ਕਰਨ ਵਾਲੇ ਅੱਲਾ ਯਾਰ ਖਾਂ ਲਿਖਦੇ ਨੇ ਉਸ ਗੜੀ ਦਾ ਜਿਹੜਾ ਹਾਲ ਸੀ ਨਾ 7 ਪੋਹ ਦੀ ਰਾਤ ਨੂੰ, ਕਹਿੰਦਾ ਕੁਛ ਲੇਟ ਗਏ ਖਾਕ ਪੇ ਜੀ ਪੋਸ਼ ਬਿਸ਼ਾਕਰ, ਪਹਿਰਾ ਲਗੇ ਦੇ ਨੇ ਕੁਛ ਹਥਿਆਰ ਉਠਾ ਕਰ। ਅੱਗੇ ਕਹਿੰਦਾ ਹੈ ਗੋਬਿੰਦ ਵੀ ਛੱਬਾਸ਼ ਹੋਏ ਖੇਮੇ ਮੇ ਜਾਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਹੈ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਘੋੜਿਆਂ ਦੀਆਂ ਕਾਠੀਆਂ ਲਾਈਆਂ ਸਿੰਘਾਂ, ਪੋਸ਼ ਲਾਏ, ਕਿਸੇ ਨੇ ਪੋਸ਼ ਥੱਲੇ ਵਿਛਾ ਲਿਆ, ਕਾਠੀ ਸਿਰ ਥੱਲੇ ਲੈ ਲਈ, ਇੱਦਾਂ ਲੇਟੇ ਹੋਏ ਨੇ, ਕੁਝ ਪਹਿਰਾ ਦੇ ਰਹੇ ਨੇ। ਗੁਰੂ ਗੋਬਿੰਦ ਸਿੰਘ ਬਾਬਤ ਤੁਸੀਂ ਸੋਚੋਗੇ ਹੀ ਨਾ ਵੀ ਟੁੱਟਿਆ ਹੈ, ਪਰਿਵਾਰ ਵਿਛੜਿਆ ਹੈ, ਮਹਿਲ ਨਹੀਂ ਰਹੇ, ਮਾੜੀਆਂ ਨਹੀਂ ਰਹੀਆਂ, ਤੰਬੂ ਵਿੱਚ ਕਿਸੇ ਕਨਾਤ ਨਾ ਲਾ ਕੇ ਰੋਂਦਾ ਹੋਵੇਗਾ। ਜੇ ਦੁਨਿਆਵੀ ਇਨਸਾਨ ਹੁੰਦਾ ਤੇ ਖੁਦਾਇਆ ਸੀ ਉਹ, ਪ੍ਰਭੂ ਦਾ ਰੂਪ ਸੀ ਉਹ, ਤੰਬੂ ਵਿੱਚ ਬੈਠਾ ਚੌਂਕੜਾ ਲਾ ਕੇ ਗਰਦਨ ਝੁਕਾ ਕੇ ਆਪਣੇ ਨਿਰਗੁਣ ਸਰੂਪ ਵਾਹਿਗੁਰੂ ਨੂੰ ਯਾਦ ਕਰ ਰਿਹਾ ਸੀ। ਡੇਢ ਘੜੀ ਲੰਘੀ, ਅੱਲਾ ਯਾਰ ਖਾਂ ਕਹਿੰਦੇ ਜਬ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੇ, ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲਿਆ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋਕਰ। ਸਿੰਘਾਂ ਵਿੱਚ ਆਏ ਚੂਮਾ ਕਬੀ ਹਲਕੂਮ, ਕਬੀ ਦਹਿਨ ਚੂਮਨੇ ਬੈਠੇ, ਜਬ ਪਾਇੰਤੀ ਆਏ ਤੋ ਪੈਰ ਚੂਮਨੇ ਬੈਠੇ। ਅੱਲਾ ਯਾਰ ਖਾਂ ਕਹਿੰਦਾ ਕੈਸਾ ਮੁਰਸ਼ਦ ਹੈ, ਸੁਣਿਆ ਹੈ ਮੁਰਸ਼ਦ ਚੇਲੇ ਦਾ ਮੱਥਾ ਚੁੰਮ ਲੈਂਦੇ ਨੇ, ਸਾਰਾ ਰਗ ਚੁੰਮ ਲੈਂਦੇ ਨੇ, ਮਾਵਾਂ ਵਰਗਾ ਪ੍ਰੇਮ ਦਿੰਦੇ ਨੇ ਬੱਚਿਆਂ ਨੂੰ। ਇਹ ਕੈਸਾ ਮੁਰਸ਼ਦ ਹੈ, ਜਦੋਂ ਪੈਰਾਂ ਵੱਲੋਂ ਸਿੰਘਾਂ ਦੇ ਲੰਘਿਆ ਨਾ ਗੜੀ ਵਿੱਚ ਘੁੰਮਦਾ ਹੋਇਆ ਪੋਲੇ ਪੋਲੇ ਪੈਰੀ, ਦੌੜ ਕੇ ਸਿੰਘਾਂ ਦੇ ਪੈਰ ਚੁੰਮਣ ਲੱਗ ਪਿਆ। ਕਹਿੰਦਾ ਇਹ ਹਰ ਕਦਮ ਸਿੱਖੀ ਦੇ ਹੁਕਮ ਵਿੱਚ ਪੁੱਟਿਆ ਗਿਆ ਸੀ, ਕੱਲ ਨੂੰ ਇਹ ਕਦਮ ਨਹੀਂ ਰਹਿਣੇ, ਮੱਥੇ ਮੈਂ ਤਾਂ ਚੁੰਮਦਾ ਹਾਂ, ਕੱਲ ਨੂੰ ਇਹ ਖੋਪੜ ਨਹੀਂ ਰਹਿਣੇ, ਮੈਂ ਇਸ ਕਰਕੇ ਸਾਰਗ ਚੁੰਮੀ ਹੈ ਇਹਨਾਂ ਹਰ ਸਾ ਸਿੱਖੀ ਲਈ ਰਿਹਾ, ਤੇ ਕੱਲ ਨੂੰ ਇਹ ਸਾਰਗ ਕੱਟੀ ਜਾਣੀ ਹੈ। ਰਾਤ ਲੰਘੀ 7 ਪੋਹ ਦੀ, 8 ਪੋਹ ਦਾ ਦਿਨ ਚੜਿਆ, ਮਹਾਰਾਜ ਪਾਤਸ਼ਾਹ ਮਹਾਨ ਜੰਗ ਲੜਦੇ ਨੇ, ਜੰਗ ਦਾ ਬਿਗਲ ਵੱਜਿਆ, 17 ਵਰਿਆਂ ਦੇ ਲਾਲ ਬਾਬਾ ਅਜੀਤ ਸਿੰਘ ਨੇ ਆਗਿਆ ਮੰਗੀ, ਲੋਕ ਆਖਣਗੇ ਗਹਿਰਾਂ ਦੇ ਪੁੱਤ ਮਰਵਾ ਦਿੱਤੇ ਆਪਣੇ, ਰੱਖ ਕੇ ਬਹਿ ਗਿਆ। ਮਹਾਰਾਜ ਨੇ ਥਾਪੜਾ ਦੇ ਕੇ ਤੋਰਿਆ, ਕਿਆ ਜੰਗ ਲੜਿਆ ਹੈ, ਦਿਲਬੰਦ ਨੇ ਤਲਵਾਰ ਸੇ ਤਸਲੀਮ ਬਜਾਈ, ਗਰਦਨ ਪਏ ਅਦਾਬ ਦਿਲਾਵਰ ਨੇ ਝੁਕਾਈ, ਇਤਨੇ ਮੇ ਫੌਜੇ ਸਿਤਮ ਆਰਾ ਉਮੜ ਆਈ, ਬਰਸ਼ੀ ਕਿਸੀ ਬਦਬਖਤ ਨੇ ਪੀਛੇ ਸੇ ਲਗਾਈ। ਸਾਹਿਬਜ਼ਾਦੇ ਤੇ ਖੁਸ਼ ਹੋਏ ਕਲਗੀਧਰ, ਹਜ਼ਾਰਾਂ ਦੇ ਸਿਰ ਲਾਏ ਬਾਬਾ ਅਜੀਤ ਸਿੰਘ ਨੇ, ਅਖੀਰ ਹਜ਼ਾਰਾਂ ਸਰੀਰ ਤੇ ਵਾਰ ਹੋਏ, ਬਾਬਾ ਅਜੀਤ ਸਿੰਘ ਸ਼ਹੀਦ ਹੋਇਆ। ਜਦੋਂ ਛੋਟੇ ਬਾਬਾ ਜੋਰਾ ਵਾਹਿਗੁਰੂ ਜੁਝਾਰ ਸਿੰਘ ਹੋਣਾ ਵੇਖਿਆ ਨਾ 14 ਵਰਿਆਂ ਦੇ ਲਾਲ ਨੇ, ਕਹਿੰਦਾ ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ, ਬਾਈ ਸੇ ਬਿਛੜ ਕਰ ਹਮੇ ਜੀਣਾ ਨਹੀਂ ਬਾਤਾ, ਸੋਨਾ ਨਹੀਂ ਪੀਣਾ ਨਹੀਂ ਖਾਣਾ ਨਹੀਂ ਬਾਤਾ, ਬਾਪੂ ਮੈਨੂੰ ਵੀ ਜਾਣ ਦੇ। 5 ਪਿਆਰੇ ਕਹਿੰਦੇ ਮਹਾਰਾਜ ਰੱਖ ਲਓ, ਇੱਕ ਰਹਿ ਗਿਆ ਹੈ, ਗੁਰਤਾ ਗੱਦੀ ਦਾ ਵਾਰਸ ਹੋਵੇਗਾ। ਪਾਤਸ਼ਾਹ ਕਹਿੰਦੇ ਨਹੀਂ, ਸਰਬੰਸ ਵਾਰਨ ਦਾ ਵਾਅਦਾ ਸੀ, ਪੂਰਾ ਕਰਾਂਗਾ। ਬਾਬਾ ਜੁਝਾਰ ਸਿੰਘ 14 ਸਾਲ ਦੀ ਉਮਰ ਵਿੱਚ ਮੁਗਲਾਂ ਨਾਲ ਟਕਰਾ ਕੇ ਇਨਸਾਨੀਅਤ ਦੀ ਖਾਤਰ ਸ਼ਹੀਦ ਹੋਇਆ ਉਹ ਭਾਵਨਾ ਸੀ, ਸਤਿਗੁਰ ਆ ਗਿਆ ਸੀਸ ਪੇਟ ਦੇ ਹੁੰਦੇ, ਸਤਿਗੁਰ ਸੱਚ ਹੈ ਭਾਵੇ ਦੀਨ ਦੀ ਖਾਤਰ ਸ਼ਹੀਦ ਹੋਏ। 10 ਲੱਖ ਦਾ ਘੇਰਾ ਗੁਰੂ ਗੋਬਿੰਦ ਸਿੰਘ ਚੀਰ ਕੇ ਮਾਛੀਵਾੜੇ ਪਹੁੰਚੇ ਸਨ। ਗੁਰ ਕੈ ਤਕੀਐ ਸਾਚੈ ਤਾਣ, ਗੁਰੂ ਸਾਵੇਂ ਬੰਦੇ ਦਾ ਤਾਣ ਕੀ ਹੈ, ਉੱਤੇ ਇੱਕ ਨੂੰ ਤਾਣ ਦੇ ਕੇ 25 ਲੱਖ ਨਾਲ ਲੜਾਉਂਦਾ ਹੈ। ਚਮਕੌਰ ਦੀ ਜੰਗ ਜਿੱਤੀ, ਇੱਕ ਬਣੇ 40 ਸਿੰਘ, ਇੱਕ ਬਣੇ 10 ਲੱਖ ਦਾ ਘੇਰਾ। ਗੁਰ ਸਿੰਘ ਚੇਕਾਰੇ ਕੁਨਦ ਚਿਹਲ ਨਰ ਕੇ ਦਹਲਕ ਬਰਾਇਦ ਬਰੋ ਬੇ ਖਬਰ। 10 ਲੱਖ ਨੂੰ ਮਿੱਟੀ ਵਿੱਚ ਮਿਲਾ ਕੇ ਗੁਰੂ ਗੋਬਿੰਦ ਸਿੰਘ ਨੇ ਐਸਾ ਇਤਿਹਾਸ ਸਿਰਜਿਆ ਔਰ ਇੱਕ ਐਲਾਨ ਕੀਤਾ ਸੀ। 8 ਪੋਹ ਦੀ ਰਾਤ ਨੂੰ ਬਾਪੂ ਨੂੰ ਪੁੱਛਿਆ ਗਿਆ, ਤੁਸੀਂ ਕਿਉਂ ਲਾਲ ਵਾਰ ਦਿੱਤੇ, ਕਿਉਂ ਸਰਬੰਸ ਵਾਰ ਨਾ ਏ? ਕਹਿੰਦੇ ਮਾਲੀ ਦਾ ਧਰਮ ਹੈ ਬਾਗ ਨੂੰ ਹਰਿਆ ਭਰਿਆ ਰੱਖਣਾ, ਤੇ ਬਾਗ ਨੂੰ ਹਰਿਆ ਰੱਖਣ ਲਈ ਸਿੰਚੀ ਦਾ ਪਾਣੀ ਨਾਲ ਮੈਂ ਸਿੱਖੀ ਦੇ ਬਾਗ ਦਾ ਮਾਲੀ ਹਾਂ, ਪਾਣੀ ਨਾਲ ਸਿੰਚੇ ਬੂਟੇ ਵੀ ਸੁੱਕ ਜਾਂਦੇ ਨੇ, ਮੈਂ ਬਾਪ ਸਮੇਤ ਬੱਚਿਆਂ ਦਾ ਲਹੂ ਇਸ ਬਾਗ ਦੀਆਂ ਜੜ੍ਹਾਂ ਵਿੱਚ ਇਸ ਲਈ ਪਾਇਆ ਹੈ, ਰਹਿੰਦੀ ਦੁਨੀਆਂ ਤੱਕ ਇਹ ਸਿੱਖ ਪੰਥ ਤੇ ਖਾਲਸਾ ਪੰਥ ਦਾ ਬਾਗ ਕਦੇ ਸੁੱਕੇਗਾ ਨਹੀਂ। ਇਸ ਤਰ੍ਹਾਂ ਅੱਜ ਦੇ ਦਿਨ 22 ਦਸੰਬਰ ਹੈ, ਅੱਜ ਦੂਸਰਾ ਬਿਕਰਮੀ ਪੱਖ ਵੱਲ ਜਾਓ, 1761 ਬਿਕਰਮੀ ਸੰਮਤ, 8 ਪੋਹ ਦੇ ਦਿਨ ਮਹਾਨ ਜੰਗ ਹੋਇਆ, ਗੁਰੂ ਕੇ ਜੰਗ ਜਿੱਤੇ ਔਰ ਇਹੀ ਚੰਗਿਆੜੀ ਸੀ ਸ਼ਹਾਦਤ ਦੀ, ਖਾਲਸਾ ਪੰਥ ਵਿੱਚ ਪ੍ਰਗਟ ਹੋਈ, ਜਿਹਨੇ ਦਿੱਲੀ ਦੀ ਹਕੂਮਤ ਦਾ ਤਖ਼ਤ ਪੁੱਟਿਆ। ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਏ ਦੇ ਰੂਪ ਵਿੱਚ ਖਾਲਸਾ ਹਲੇਮੀ ਰਾਜ ਲੈ ਕੇ ਆਂਦਾ। ਸਭ ਸੁਖਾਲੀ ਉੱਠੀਆਂ ਇਹੋ ਹੋਆ ਹਲੇਮੀ ਰਾਜ ਜੀਓ, ਖੰਡੇ ਦੀ ਪੌੜ ਛਕੋ ਗੁਰੂ ਵਾਲੇ ਬਣੋ। ਆ 2 ਪੰਕਤੀਆਂ ਪੜੀਏ ਤੇ ਗੱਜ ਵੱਜ ਕੇ ਫਿਰ ਫਤਿਹ ਬੁਲਾਉਂਦੇ ਹਾਂ ਜੀ।
ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।